ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੂਜਨੀਕ ਮਾਤਾ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਮਹਿਲ ਮਾਤਾ ਨਾਨਕੀ ਜੀ, ਭਾਈ ਮੱਖਣ ਸ਼ਾਹ ਲੁਬਾਣੇ ਨੂੰ ਨੌਵੇਂ ਪਾਤਸ਼ਾਹ ਜੀ ਬਾਰੇ ਜੋ ਉਹਨਾਂ ਦੀ ਬਾਲ ਲੀਲਾ ਸੀ ਉਹਦੇ ਬਾਰੇ ਦੱਸ ਰਹੇ ਨੇ ਕਿ ਮੱਖਣ ਸ਼ਾਹ ਸ੍ਰੀ ਤੇਗ ਬਹਾਦਰ ਸਾਹਿਬ ਦਾ ਸੁਭਾਅ ਬਚਪਨ ਤੋਂ ਹੀ ਇਸੇ ਤਰ੍ਹਾਂ ਦਾ ਹੈ। ਇਹ ਰਾਗ ਦਵੈਸ਼ ਤੋਂ ਅਤੀਤ ਹਨ, ਭੋਲਾ ਸੁਭਾਅ ਹੈ। ਇਹਨਾਂ ਦੇ ਚਾਰ ਭਰਾ ਹੋਰ ਸਨ, ਉਹ ਤਾਂ ਸਾਰੀ ਸੰਗਤ ਵਿੱਚ ਵਿਚਰਦੇ ਸੀ, ਮਿਲਦੇ ਗਿਲਦੇ ਸੀ, ਸੰਗਤਾਂ ਉਹਨਾਂ ਕੋਲ ਆਉਂਦੀਆਂ ਸਨ, ਪਰ ਇਹ ਸੰਗਤ ਵਿੱਚ ਕਿਤੇ ਕਿਸੇ ਨਾਲ ਮਿਲਦੇ ਗਿਲਦੇ ਨਹੀਂ ਸੀ, ਨਾ ਹੀ ਕਿਸੇ ਨਾਲ ਬੋਲਦੇ ਸਨ, ਨਾ ਕਿਸੇ ਦੀ ਸੁਣਦੇ ਸਨ। ਇਕੱਲੇ ਹੀ ਕਈ ਕਈ ਦਿਨ ਕਮਰੇ 'ਚ ਬੈਠੇ ਰਹਿੰਦੇ ਸਨ। ਉਹ ਚਾਰੇ ਭਰਾ ਰੋਜ਼ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਿਤਾ ਦੇ ਦਰਬਾਰ 'ਚ ਵੀ ਜਾਂਦੇ ਸੀ, ਪਰ ਇਹ ਕਦੇ ਕਦੇ ਮਹੀਨਾ ਮਹੀਨਾ ਬੀਤ ਜਾਂਦਾ ਸੀ, ਫਿਰ ਕਿਤੇ ਆਪਣੇ ਕਮਰੇ 'ਚੋਂ ਨਿਕਲ ਕੇ ਛੇਵੇਂ ਪਾਤਸ਼ਾਹ ਦੇ ਦਰਬਾਰ 'ਚ ਜਾਣਾ। ਪਰ ਜਦੋਂ ਇਹ ਜਾਂਦੇ ਸੀ, ਛੇਵੇਂ ਪਾਤਸ਼ਾਹ ਆਪਣੀ ਗੱਦੀ ਤੋਂ ਉੱਠ ਕੇ ਇਹਨਾਂ ਦਾ ਸਤਿਕਾਰ ਕਰਦੇ ਸੀ, ਇੰਨਾ ਪਿਆਰ ਇਹਨਾਂ ਨਾਲ ਕਰਦੇ ਸੀ। ਉਦਾਂ ਤਾਂ ਇਹਨਾਂ ਦਾ ਭੋਲਾ ਭਾਲਾ ਸੁਭਾਅ ਵੇਖ ਕੇ ਮੇਰੇ ਮਨ 'ਚ ਫਿਕਰ ਹੁੰਦਾ ਸੀ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨਾਲ ਪਿਆਰ ਕਰਦੇ ਸਨ, ਇਹਨਾਂ ਦਾ ਇੰਨਾ ਸਤਿਕਾਰ ਕਰਦੇ, ਉਹਨਾਂ ਦੂਜੇ ਚਾਰ ਪੁੱਤਰਾਂ ਦਾ ਨਹੀਂ ਸੀ ਕਰਦੇ, ਜਿੰਨਾ ਸਤਿਕਾਰ ਅਦਬ ਇਹਨਾਂ ਦਾ ਕਰਦੇ ਸਨ, ਇਹ ਵੇਖ ਕੇ ਮੇਰੇ ਮਨ 'ਚ ਖੁਸ਼ੀ ਵੀ ਹੁੰਦੀ ਸੀ। ਤੇ ਇੱਕ ਦਿਨ ਮੈਂ ਛੇਵੇਂ ਪਾਤਸ਼ਾਹ ਨੂੰ ਪੁੱਛ ਹੀ ਲਿਆ ਆਪਣੇ ਮਨ ਦਾ ਸੰਸਾ, ਮਹਾਰਾਜ ਅੱਜ ਤੁਹਾਡੇ ਚਾਰ ਪੁੱਤਰ ਹੋਰ ਵੀ ਨੇ ਇਹਨਾਂ ਤੋਂ ਇਲਾਵਾ, ਪਰ ਤੁਸੀਂ ਜ਼ਿਆਦਾ ਸਤਿਕਾਰ ਸ਼੍ਰੀ ਤੇਗ ਬਹਾਦਰ ਜੀ ਨੂੰ ਕਿਉਂ ਦਿੰਦੇ? ਤੇ ਉਹਨਾਂ ਨੇ ਬਚਨ ਕੀਤਾ ਸੀ ਵੀ ਇਹ ਬੜੇ ਵੱਡੇ ਮਹਾਂਪੁਰਖ ਨੇ, ਇਹ ਬੜੇ ਵੱਡੇ ਵੈਰਾਗ ਤੇ ਤਿਆਗ ਦੀ ਮੂਰਤ ਨੇ, ਇਸ ਕਰਕੇ ਇਹਨਾਂ ਦਾ ਸਤਿਕਾਰ ਕਰਦੇ ਆ। ਦੂਜਾ ਕਾਰਨ ਇਹ ਆ ਵੀ ਇਹਨਾਂ ਦੇ ਘਰ 'ਚ ਇੱਕ ਬੜੇ ਤੇਜਸਵੀ ਸੂਰਬੀਰ ਬਹਾਦਰ ਸੰਤ ਸਿਪਾਹੀ ਨੇ ਅਵਤਾਰ ਧਾਰਨਾ ਹੈ, ਜਿਹੜਾ ਖਾਲਸੇ ਪੰਥ ਦੀ ਸਿਰਜਣਾ ਕਰੇਗਾ, ਜਿਹਦੇ ਵਰਗਾ ਕੋਈ ਦੂਸਰਾ ਨਹੀਂ ਹੋਵੇਗਾ। ਤੇ ਮਾਤਾ ਜੀ ਕਹਿੰਦੇ ਇਹ ਬਚਨ ਉਹਨਾਂ ਨੇ ਕਹੇ ਸਨ। ਫਿਰ ਇੱਕ ਦਿਨ ਜਦੋਂ ਜੋਤੀ ਜੋਤ ਸਮਾਣ ਲੱਗੇ ਤੇ ਮੈਂ ਦੁਬਾਰਾ ਬੇਨਤੀ ਕੀਤੀ ਸੀ, ਮਹਾਰਾਜ ਮੈਂ ਹੁਣ ਕਿਹਦੇ ਆਸਰੇ ਰਹਾਂਗੀ, ਮੇਰਾ ਪੁੱਤਰ ਤਾਂ ਭੋਲਾ ਭਾਲਾ, ਦੁਨੀਆਦਾਰੀ ਦਾ ਇਹਨੂੰ ਕੋਈ ਗਿਆਨ ਨਹੀਂ। ਤੇ ਉਹਨਾਂ ਬਚਨ ਕੀਤਾ ਸੀ ਵੀ ਤੇਰੇ ਘਰ 'ਚ ਗੁਰਿਆਈ ਆਏਗੀ, ਤੇਰੇ ਪੁੱਤਰ ਨੂੰ ਗੁਰਿਆਈ ਮਿਲੇਗੀ, ਪਰ ਇਹ ਗੁਰਿਆਈ ਮੁੜ ਘਿੜਕੇ ਆਏਗੀ। ਉਹ ਬਚਨ ਮੱਖਣ ਸ਼ਾਹ ਹੁਣ ਸੱਚ ਹੋ ਗਏ ਨੇ, ਗੁਰਿਆਈ ਤਾਂ ਇਹਨਾਂ ਨੂੰ ਮਿਲ ਗਈ ਹੈ, ਪਰ ਦੂਸਰਾ ਬਚਨ ਕਦੋਂ ਸੱਚ ਹੋਵੇਗਾ ਮੈਂ ਉਹਦੀ ਉਡੀਕ ਕਰ ਰਹੀ ਹਾਂ ਕਿ ਕਦੋਂ ਇਹਨਾਂ ਦੇ ਘਰ ਪੁੱਤਰ ਦਾ ਜਨਮ ਹੋਵੇਗਾ ਤੇ ਮੈਂ ਆਪਣੇ ਪੋਤਰੇ ਦਾ ਰੂਪ ਵੇਖਾਂਗੀ, ਬਿਰਧ ਹੋ ਚੁੱਕੀ ਹਾਂ, ਬਜ਼ੁਰਗ ਹੋ ਚੁੱਕੀ ਹਾਂ। ਇਹ ਸਾਰੀਆਂ ਗੱਲਾਂ ਮਾਤਾ ਨਾਨਕੀ ਜੀ ਨੇ ਭਾਈ ਮੱਖਣ ਸ਼ਾਹ ਲੁਬਾਣੇ ਨੂੰ ਦੱਸੀਆਂ ਤੇ ਦੱਸਿਆ ਕਿ ਹੁਣ ਵੇਖੋ ਇਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ। ਧੀਰਮੱਲ ਨੇ ਇਹਨਾਂ ਦੇ ਪ੍ਰਾਣ ਲੈਣ ਤੱਕ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਫਿਰ ਉਹਨੂੰ ਦਇਆ ਕਰਕੇ ਖਿਮਾ ਕਰ ਰਹੇ ਨੇ। ਸਾਰਾ ਸਬਾਬ ਜੋ ਕੁਝ ਤੂੰ ਉਹਨਾਂ ਦੇ ਡੇਰੇ ਚੋਂ ਲਿਆਇਆ ਉਹਨੂੰ ਵਾਪਸ ਕਰਵਾਉਣਾ ਚਾਹੁੰਦੇ ਨੇ, ਏਦਾਂ ਦੀ ਲੀਲਾ ਵਰਤਾ ਰਹੇ ਨੇ। ਇਹਨਾਂ ਦਾ ਸੁਭਾਅ ਮੁੱਢ ਤੋਂ ਹੀ ਵੈਰਾਗੀ ਹੈ। ਭਾਈ ਮੱਖਣ ਸ਼ਾਹ ਤੇ ਮਾਤਾ ਨਾਨਕੀ ਜੀ ਏਦਾਂ ਬਚਨ ਕਰ ਰਹੇ, ਨੌਵੇਂ ਪਾਤਸ਼ਾਹ ਵੀ ਲਾਗੇ ਬੈਠੇ ਸਨ, ਤੇ ਰਾਤ ਦਾ ਇੱਕ ਪਹਿਰ ਬੀਤ ਗਿਆ ਗੱਲਾਂ ਕਰਦਿਆਂ। ਆਓ ਇੱਥੋਂ ਅੱਗੇ ਕਥਾ ਦੀ ਲੜੀ ਟੋਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਧ ਆਵੈ ਧਾਏ, ਤਬ ਥਾਈ ਹੋਏ ਸਹਾਏ। ਐਸੇ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਜਨਨੀ ਕੇ ਬਾਤ ਕੋ, ਦੁਚਿੱਤਾ ਮੱਖਣ ਜਾ।
ਮਾਤਾ ਨਾਨਕੀ ਜੀ ਦੇ ਬਚਨ ਭਾਈ ਮੱਖਣ ਸ਼ਾਹ ਨੇ ਸੁਣੇ, ਜੋ ਜੋ ਬਚਨ ਮਾਤਾ ਜੀ ਨੇ ਸੁਣਾਏ ਉਹ ਸਾਰੀ ਵਾਰਤਾਲਾਪ ਭਾਈ ਮੱਖਣ ਸ਼ਾਹ ਨੇ ਸੁਣੀ ਹੈ। ਫਿਰ ਇਹ ਵੀ ਸੁਣਿਆ ਜੋ ਮਾਤਾ ਨੇ ਕਿਹਾ ਕਿ ਤੁਸੀਂ ਇਹ ਸਾਰਾ ਸਮਾਨ ਜੋ ਕੁਝ ਲੈ ਕੇ ਆਏ ਹੋ ਧੀਰਮੱਲ ਦੇ ਡੇਰੇ ਤੋਂ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਰਜ਼ੀ ਹੈ ਤਾਂ ਫਿਰ ਇਹਨਾਂ ਦੀ ਮਰਜ਼ੀ ਨਾਲ ਆਪਾਂ ਨੂੰ ਚੱਲਣਾ ਚਾਹੀਦਾ, ਵਾਪਸ ਮੋੜ ਦਿਓ। ਤੋ ਮੱਖਣ ਸ਼ਾਹ ਦੇ ਮਨ ਵਿੱਚ ਦੁਚਿੱਤੀ ਹੈ। ਮੱਖਣ ਸ਼ਾਹ ਦੇ ਮਨ ਵਿੱਚ ਇਸ ਗੱਲ ਦੀ ਦੁਚਿੱਤੀ ਹੈ ਵੀ ਉਹ ਏਡਾ ਵੱਡਾ ਪਾਪੀ ਹੈ ਜਿਹਨੇ ਸਤਿਗੁਰਾਂ ਤੇ ਗੋਲੀ ਤੱਕ ਚਲਵਾਈ ਹੈ, ਉਹਦੇ ਤੇ ਦਇਆ ਨਹੀਂ ਕਰਨੀ ਚਾਹੀਦੀ, ਉਹਦੇ ਤੇ ਖਿਮਾ ਨਹੀਂ ਕਰਨੀ ਚਾਹੀਦੀ। ਇਸ ਕਰਕੇ ਮੱਖਣ ਸ਼ਾਹ ਦਾ ਮਨ ਜਿਹੜਾ ਹੈ ਉਹ ਦੁਚਿੱਤਾ ਹੈ।
ਬੌਰ ਕਯੋ ਨੈ ਦੇਰ ਕਰ ਜਾਓ ਧੀਰ ਮਲ ਥਾਨ।
ਸਤਿਗੁਰੂ ਜੀ ਬੈਠੇ ਸਨ ਲਾਗੇ, ਮਹਾਰਾਜ ਜੀ ਫਿਰ ਬੋਲੇ, ਕਹਿਣ ਲੱਗੇ ਮੱਖਣ ਸ਼ਾਹ ਹੁਣ ਦੇਰੀ ਨਾ ਕਰ, ਇਹ ਜਿੰਨਾ ਸਮਾਨ ਤੂੰ ਧੀਰ ਮਲ ਦੇ ਡੇਰੇ ਤੋਂ ਲੈ ਕੇ ਆਇਆ ਇਹ ਸਾਰਾ ਸਮਾਨ ਮਾਇਆ ਦੇ ਸਮੇਤ ਉਹਨੂੰ ਵਾਪਸ ਕਰ ਦਿਓ, ਵਾਪਸ ਮੋੜ ਦਿਓ।
ਜੋ ਪਈ ਫੇਰ ਉਹ ਵਸਤੂ ਜਿਤਕ ਤਿੰਨ ਕੇਰੇ।
ਜਿਹੜੀਆਂ ਵਸਤੂਆਂ ਤੁਸੀਂ ਉਹਨਾਂ ਦੇ ਡੇਰੇ ਤੋਂ ਲੈ ਕੇ ਆਏ ਹੋ, ਜਿਹੜੀਆਂ ਉਹਨਾਂ ਦੀਆਂ ਵਸਤੂਆਂ ਨੇ ਉਹ ਵੀ ਸਾਰੀਆਂ ਫੇਰ ਦਿਓ, ਮੋੜ ਦਿਓ।
ਨਿਜ ਤਨ ਕੋ ਵੀ ਦੀਜੈ ਫੇਰੇ।
ਫਿਰ ਆਪਣੀ ਮਾਇਆ ਵੀ ਦੇ ਆਓ, ਜਿਹੜੀ ਮਾਇਆ ਤੁਸੀਂ ਸਾਨੂੰ ਚੜਾਵਾ ਚੜਾਇਆ ਸੀ 500 ਸ਼ਰਫੀਆਂ ਸੋਨੇ ਦੀਆਂ, ਇਹ ਵੀ ਤੁਸੀਂ ਵਾਪਸ ਮੋੜ ਆਓ, ਇਹ ਵੀ ਧੀਰ ਮਲ ਨੂੰ ਹੀ ਵਾਪਸ ਦੇ ਆਓ।
ਚੰਚਲ ਲਛਮੀ ਥਿਰ ਨਾ ਰਹਿਤੈ।
ਕਿ ਇਹ ਮਾਇਆ ਜਿਹੜੀ ਹੈ ਇਹ ਚੰਚਲ ਹੈ, ਇਹ ਚੰਚਲ ਲਛਮੀ ਹੈ, ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੀ, ਅੱਜ ਇੱਥੇ ਕੱਲ ਉੱਥੇ ਪਰਸੋਂ ਕਿਤੇ। ਇਹ ਮਾਇਆ ਦਾ ਸੁਭਾਅ ਹੀ ਐਸਾ ਇਹ ਚੰਚਲ ਲਛਮੀ ਹੈ, ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿੰਦੀ, ਇਹ ਚਲਾਏ ਮਾਨ ਹੁੰਦੀ ਹੈ।
ਆਏ ਸੁੱਕ ਚਿਤ ਗਈ ਦੈਤ ਹੈ।
ਜਦੋਂ ਇਹ ਆਉਂਦੀ ਆ ਉਦੋਂ ਮਨ ਨੂੰ ਖੁਸ਼ੀ ਹੁੰਦੀ ਹੈ, ਪਰ ਜਦੋਂ ਇਹ ਜਾਂਦੀ ਆ ਉਦੋਂ ਮਨ ਦੁਖੀ ਹੁੰਦਾ। ਇਹ ਮਾਇਆ ਹੈ ਹੀ ਚੰਚਲ ਐਸੀ। ਮੱਖਣ ਸ਼ਾਹ, ਆਉਂਦਿਆਂ ਮਨ ਚ ਖੁਸ਼ੀ ਹੁੰਦੀ ਹੈ, ਪਰ ਜਦੋਂ ਇਹ ਚਲੀ ਜਾਂਦੀ ਹੈ, ਜਾਂਦੀ ਆ ਉਦੋਂ ਚਿੱਤ ਨੂੰ ਦਹਿੰਦੀ ਹੈ, ਉਦੋਂ ਇਹ ਚਿੱਤ ਨੂੰ ਦੁਖੀ ਕਰਦੀ ਹੈ।
ਲੋਭੀ ਇਸੇ ਚ ਪਾਪੇ ਅਨੇਕ।
ਜਿਹੜੇ ਲੋਭੀ ਬੰਦੇ ਨੇ, ਲਾਲਚੀ, ਜਿਨ੍ਹਾਂ ਦੇ ਮਨ ਚ ਮਾਇਆ ਦਾ ਧਨ ਦਾ ਲੋਭ ਹੈ, ਉਹ ਇਸ ਮਾਇਆ ਵਾਸਤੇ ਅਨੇਕ ਪ੍ਰਕਾਰ ਦੇ ਪਾਪ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਪਾਪ ਕਰਦੇ, ਕਿਉਂਕਿ ਲੋਭੀ ਬੰਦਾ ਹੀ ਪਾਪ ਕਰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਜੇ ਕੋਈ ਪੁੱਛੇ ਵੀ ਲੋਭ ਦਾ ਬਾਪ, ਪਾਪ ਦਾ ਬਾਪ ਕੌਣ ਹੈ, ਤੇ ਫਿਰ ਉਹਦਾ ਜਵਾਬ ਇਹ ਹੈ ਵੀ ਪਾਪ ਦਾ ਬਾਪ ਲੋਭ ਹੈ। ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਏ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਚ ਪੰਕਤੀ ਲਿਖੀ ਹੈ, ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਏ। ਜਦੋਂ ਲਾਲਚ ਆ ਜਾਂਦਾ ਉਦੋਂ ਸਾਰੇ ਗੁਣ ਸ਼ੁਭ ਚਲੇ ਜਾਂਦੇ ਨੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਮੱਖਣ ਸ਼ਾਹ, ਜਿੰਨੇ ਪਾਪ ਨੇ ਦੁਨੀਆਂ ਦੇ, ਉਹਨਾਂ ਪਾਪਾਂ ਦਾ ਮੂਲ ਲੋਭ ਹੈ। ਲੋਭੀ ਬੰਦਾ ਕੋਈ ਵੀ ਪਾਪ ਕਰ ਗੁਜ਼ਰਦਾ ਹੈ।
ਕਰਤ ਕਰਤ ਮ੍ਰਿਤੁ ਲੈ ਅਬੇਕ।
ਤੇ ਲਾਲਚੀ ਬੰਦਾ ਪਾਪ ਕਰਦਿਆਂ ਕਰਦਿਆਂ ਮੌਤ ਨੂੰ ਪ੍ਰਾਪਤ ਹੋ ਜਾਂਦਾ ਅਬੇਕ ਪੁਣੇ ਵਿੱਚ, ਪਰ ਉਹ ਪਾਪ ਕਰਨੋਂ ਬਾਅਦ ਨਹੀਂ ਆਉਂਦਾ।
ਜਿਉ ਪ੍ਰਭ ਰਾਖੈ ਤਿਮ ਏ ਰਹੈ, ਸ਼ਬਦ ਬਿਖੈ ਸ਼੍ਰੀ ਨਾਨਕ ਕੈ।
ਭਾਈ ਮੱਖਣ ਸ਼ਾਹ ਜੀ, ਇਹ ਜਿਹੜੀ ਮਾਇਆ ਨਾ, ਇਹਨੂੰ ਜਿਵੇਂ ਪਰਮੇਸ਼ਰ ਰੱਖਦਾ ਹੈ ਤਿਵੇਂ ਰਹਿੰਦੀ ਹੈ, ਇਹ ਸੁਤੰਤਰ ਨਹੀਂ ਹੈ। ਇਹ ਮਾਇਆ ਪਰਤੰਤਰ ਹੈ, ਪਰਮਾਤਮਾ ਦੇ ਅਧੀਨ ਹੈ, ਪਰਮੇਸ਼ਰ ਦੇ ਅਧੀਨ ਹੈ। ਇਸ ਮਾਇਆ ਚ ਪਰਮੇਸ਼ਰ ਦਾ ਅਕਸ਼ ਹੈ, ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ ਨਾ, ਅਸ ਗਾ ਅਸ ਉਸ ਗਾ। ਜਿਹੜੀ ਇਹ ਮਾਇਆ, ਇਹਦੇ ਵਿੱਚ ਪਰਮਾਤਮਾ ਦਾ ਅਕਸ਼ ਹੈ, ਪਰਮੇਸ਼ਰ ਦੀ ਚੇਤਨਤਾ ਕਰਕੇ ਮਾਇਆ ਚਲਾਏ ਮਾਨ ਹੁੰਦੀ ਹੈ। ਜਿਵੇਂ ਇਸ ਮਾਇਆ ਨੂੰ ਪਰਮੇਸ਼ਰ ਰੱਖਦਾ ਤਿਵੇਂ ਰਹਿੰਦੀ ਹੈ। ਇਹਦਾ ਤਾਤ ਪਰਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਚ ਸ੍ਰੀ ਰਾਗ ਦੇ ਵਿੱਚ ਸਮਝਾਇਆ ਹੈ, ਉਹ ਸੁਣਨਾ ਕਰੋ।
ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾ, ਅਛਲ ਛਲਾਈ ਨੈ ਛਲੈ, ਨੈ ਕਹੁ ਕਰਾਰਾ ਕਰ ਸਕੈ।
ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਨੇ ਮੱਖਣ ਸ਼ਾਹ, ਸੁਣੇ ਸ੍ਰੀ ਰਾਗ ਦੀਆਂ ਪੰਕਤੀਆਂ ਨੇ, ਜੋ ਸਤਿਗੁਰਾਂ ਦੀਆਂ ਇਹ ਪਾਵਨ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ, ਕਿ ਇਹ ਜਿਹੜੀ ਮਾਇਆ ਹੈ ਨਾ, ਇਹ ਅਛਲ ਹੈ, ਇਹਨੂੰ ਕੋਈ ਛਲ ਨਹੀਂ ਸਕਦਾ, ਇਹ ਸਾਰਿਆਂ ਨੂੰ ਛਲ ਲੈਂਦੀ ਹੈ। ਜਿਨ ਬ੍ਰਹਮਾ ਬਿਸ਼ਨ ਮਹਾਂਦੇਵ ਛਲੀਆ, ਏਡੀ ਵੱਡੀ ਛਲੀਆ ਹੈ ਕਿ ਇਹਨੇ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ, ਮਹੇਸ਼, ਉਹਨਾਂ ਨੂੰ ਵੀ ਛਲ ਲਿਆ, ਪਰ ਇਹਨੂੰ ਨੀ ਕੋਈ ਛਲ ਸਕਦਾ। ਅਛਲ ਛਲ ਹੈ, ਇਹਨੂੰ ਕੋਈ ਨੀ ਛਲ ਸਕਦਾ, ਤੇ ਨਾ ਹੀ ਇਹਨੂੰ ਕੋਈ ਕਟਾਰ ਨਾਲ ਘਾਉ ਕਰ ਸਕਦਾ, ਨਾ ਘਾਉ ਕਟਾਰਾ ਕਰ ਸਕਦਾ। ਕਟਾਰ ਕਹਿੰਦੇ ਨੇ ਸ਼ਸਤਰ ਨੂੰ, ਹੱਥ ਚ ਫੜ ਕੇ ਚਲਾਉਣ ਵਾਲਾ ਇੱਕ ਸ਼ਸਤਰ ਕਟਾਰ। ਕਹਿੰਦੇ ਕਟਾਰ ਨਾਲ ਇਹਨੂੰ ਘਾਇਲ ਨਹੀਂ ਕੀਤਾ ਜਾ ਸਕਦਾ, ਜਿਹੜੀ ਇਹ ਮਾਇਆ ਹੈ ਇਹਨੂੰ ਘਾਉ ਦੇ ਕੇ ਇਹਨੂੰ ਮਾਰਿਆ ਨਹੀਂ ਜਾ ਸਕਦਾ।
ਜਿਉ ਸਾਹਿਬ ਰੱਖੈ ਤਿਉ ਰਹਿ।
ਇਹ ਜਿਹੜੀ ਮਾਇਆ ਹੈ ਨਾ, ਇਹਨੂੰ ਜਿਵੇਂ ਉਹ ਪਰਮਾਤਮਾ ਰੱਖਦਾ ਤਿਵੇਂ ਇਹ ਰਹਿੰਦੀ ਹੈ। ਇਹ ਆਪਣੀ ਮਰਜ਼ੀ ਨਾਲ ਨਹੀਂ ਚੱਲਦੀ। ਜਿਵੇਂ ਪਰਮੇਸ਼ਰ ਅਕਾਲ ਪੁਰਖ ਇਸ ਮਾਇਆ ਨੂੰ ਰੱਖਦਾ ਹੈ ਤਿਵੇਂ ਇਹ ਮਾਇਆ ਰਹਿੰਦੀ ਹੈ, ਉਸੇ ਤਰ੍ਹਾਂ ਹੀ ਇਹ ਮਾਇਆ ਵਿਚਰਦੀ ਹੈ।
ਇਸ ਲੋਭੀ ਕਾ ਜੀਓ ਟਲ ਪਲੈ,
ਜਿਹੜਾ ਇਹ ਲੋਭੀ ਜੀਵ ਹੈ ਜਿਹਦੇ ਅੰਦਰ ਮਾਇਆ ਦੀ ਲਾਲਚ ਬਿਰਤੀ ਬਣੀ ਹੋਈ ਹੈ, ਲੋਭ ਬਿਰਤੀ ਬਣੀ ਹੋਈ ਹੈ, ਉਸ ਲੋਭੀ ਬੰਦੇ ਦਾ ਜਿਹੜਾ ਹਿਰਦਾ ਹੈ, ਮਨ ਹੈ, ਉਹ ਪਰਮਾਤਮਾ ਵੱਲੋਂ ਟਲ ਜਾਂਦਾ ਹੈ। ਕਿਉਂਕਿ ਉਹਦੇ ਅੰਦਰ ਮਾਇਆ ਦੀ ਬਿਰਤੀ ਬਣੀ ਹੁੰਦੀ ਹੈ। ਮਾਇਆ ਮਨੋ ਨਾ ਵਿਸਰੈ ਮੰਗ ਹੈ ਦਮਾ ਦਮ, ਇਹੋ ਜਿਹੀ ਉਹਦੀ ਹਾਲਤ ਬਣੀ ਹੁੰਦੀ ਹੈ ਵੀ ਉਹਦਾ ਮਨ ਪਰਮਾਤਮਾ ਵੱਲੋਂ ਟਲਿਆ ਰਹਿੰਦਾ ਹੈ, ਪਰਮੇਸ਼ਰ ਵੱਲੋਂ ਟਲਿਆ ਰਹਿੰਦਾ ਤੇ ਲੋਭੀ ਦਾ ਮਨ ਇਸ ਮਾਇਆ ਵਿੱਚ ਹੀ ਲੱਗਾ ਰਹਿੰਦਾ ਹੈ।
ਜੋ ਪਈ ਛਲ ਤੇ ਛਲੀ ਨਾ ਜਾਵੇ ਮਾਇਆ।
ਭਾਈ ਮੱਖਣ ਸ਼ਾਹ, ਇਹ ਮਾਇਆ ਇਹੋ ਜਿਹੀ ਹੈ ਕਿ ਛਲ ਕਰਕੇ ਛਲੀ ਨਹੀਂ ਜਾਂਦੀ। ਜੇ ਛਲ ਕਰਕੇ ਇਹਨੂੰ ਛਲਣਾ ਚਾਹੀਏ ਤੇ ਇਹੋ ਜਿਹੀ ਬਲਵਾਨ ਹੈ ਇਹ ਮਾਇਆ ਕਿ ਅਸੀਂ ਆਪਣੇ ਕਿਸੇ ਛਲ ਤੇ ਕਪਟ ਨਾਲ ਇਹਨੂੰ ਛਲ ਨਹੀਂ ਸਕਦੇ।
ਆਦ ਕਟਾਰ ਨਾ ਆਯੁਧ ਗਾਇਆ,
ਇਹਨੂੰ ਮਾਰਨਾ ਚਾਹੀਏ ਤੇ ਕਿਰਪਾਨ ਨਾਲ, ਗੋਲੀ ਨਾਲ, ਸ਼ਸਤਰ ਅਸਤਰ ਨਾਲ ਇਹਨੂੰ ਅਸੀਂ ਮਾਰ ਨਹੀਂ ਸਕਦੇ। ਮਾਰਨਾ ਤਾਂ ਇੱਕ ਪਾਸੇ ਰਿਹਾ ਵੀ ਇਹਨੂੰ ਘਾਇਲ ਵੀ ਨਹੀਂ ਕਰ ਸਕਦੇ। ਇਹੋ ਜੀ ਇਹ ਮਾਇਆ ਹੈ।
ਤੋ ਨਰਨ ਕੇ ਮਨ ਟਲਪਲੈ,
ਫਿਰ ਵੀ ਇਹ ਜਿਹੜੀ ਮਾਇਆ ਨਾ ਜਿਹੜੀ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਆਉਂਦੀ ਹੈ, ਉਹਨਾਂ ਮਨੁੱਖਾਂ ਦਾ ਹਿਰਦਾ ਪਰਮਾਤਮਾ ਵੱਲੋਂ ਟਲ ਜਾਂਦਾ ਹੈ।
ਹਮਕੋ ਸਭ ਤੇ ਬਹੁਤੀ ਮਿਲੈ,
ਹਰ ਇੱਕ ਲੋਭੀ ਤੇ ਲਾਲਚੀ ਬੰਦੇ ਦੇ ਮਨ ਚ ਖਿਆਲ ਹੁੰਦਾ ਹੈ ਕਿ ਇਹ ਮਾਇਆ ਮੈਨੂੰ ਸਾਰਿਆਂ ਤੋਂ ਜ਼ਿਆਦਾ ਮਿਲੇ, ਸਭ ਤੋਂ ਵੱਧ, ਸਭ ਤੋਂ ਅਧ ਕੇ ਮਾਇਆ ਮੇਰੇ ਕੋਲ ਹੋਣੀ ਚਾਹੀਦੀ ਹੈ, ਇਹ ਧਨ ਮੇਰੇ ਕੋਲ ਹੋਣਾ ਚਾਹੀਦਾ ਹੈ। ਲੋਭੀ ਤੇ ਲਾਲਚੀ ਮਨੁੱਖ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਸੰਕਲਪ ਹੁੰਦਾ ਹੈ।
ਸੰਚਨ ਪਾਲਨ ਨਾਸ਼ ਮਜਾਰ,
ਕਹਿੰਦੇ ਇਸ ਮਾਇਆ ਨੂੰ ਪਹਿਲਾਂ ਇਕੱਠਾ ਕਰਨ ਦਾ ਦੁੱਖ, ਫਿਰ ਇਹਨੂੰ ਸਾਂਭ ਕੇ ਰੱਖਣ ਦਾ ਦੁੱਖ, ਤੇ ਫਿਰ ਜਦੋਂ ਇਹ ਨਸ਼ਟ ਹੁੰਦੀ ਹੈ ਉਦੋਂ ਵੀ ਦੁੱਖ। ਤਿੰਨਾਂ ਕਾਲਾਂ ਚ ਦੁੱਖ ਹੀ ਦਿੰਦੀ ਹੈ। ਪਹਿਲਾਂ ਇਕੱਠਾ ਕਰਨ ਵੇਲੇ ਦੁੱਖ, ਕਿੰਨੀ ਮੁਸੀਬਤ ਝੱਲ ਝੱਲ ਕੇ ਬੰਦਾ ਇਹਨੂੰ ਇਕੱਠਾ ਕਰਦਾ, ਫਿਰ ਸਾਂਭ ਕੇ ਰੱਖਣ ਦਾ ਦੁੱਖ ਵੀ ਕੋਈ ਚੋਰੀ ਨਾ ਕਰਕੇ ਲੈ ਜਾਏ, ਫਿਰ ਜਦੋਂ ਇਹ ਨਾਸ ਹੁੰਦੀ ਹੈ ਖਤਮ ਹੁੰਦੀ ਹੈ ਫਿਰ ਵੀ ਦੁੱਖ। ਇਹ ਤਿੰਨਾਂ ਕਾਲਾਂ ਵਿੱਚ ਹੀ ਦੁੱਖ ਦਿੰਦੀ ਹੈ।
ਦੁੱਖਦਾਇਕ ਧਨ ਕੋ ਨਿਰਧਾਰ,
ਇਹ ਮੱਖਣ ਸ਼ਾਹ ਇਹ ਤਿੰਨਾਂ ਕਾਲਾਂ ਵਿੱਚ ਦੁੱਖ ਦੇਣ ਵਾਲੀ ਮਾਇਆ ਹੈ। ਸੰਚਦਿਆਂ, ਇਕੱਠਾ ਕਰਕੇ ਪਾਲਦਿਆਂ ਤੇ ਇਹਦਾ ਨਾਸ ਕਰਦਿਆਂ, ਤਿੰਨਾਂ ਕਾਲਾਂ ਦੇ ਵਿੱਚ ਹੀ ਇਹ ਦੁੱਖਦਾਇਕ ਹੈ, ਦੁੱਖ ਦੇਣ ਵਾਲੀ ਨਿਰਧਾਰਤ ਕਰ ਲੈ।
ਪੋ ਮੱਖਣ ਕਿਉਂ ਚਿੰਤਾ ਕਰੈ, ਦਿਓ ਧੀਰ ਮਲ ਉਰ ਦੁੱਖ ਹਰੈ।
ਇਹ ਧੀਰ ਬਾਬਾ ਭਾਈ ਮੱਖਣ ਸ਼ਾਹ ਜੀ, ਕਿਉਂ ਤੁਸੀਂ ਆਪਣੇ ਮਨ ਚ ਚਿੰਤਾ ਕਰਦੇ ਹੋ, ਕਿਉਂ ਤੁਸੀਂ ਆਪਣੇ ਮਨ ਚ ਫਿਕਰ ਕਰਦੇ ਹੋ? ਜਾਓ, ਇਹ ਜਿਹੜੀ ਮਾਇਆ ਹੈ, ਇਹ ਮਾਇਆ ਨਾਲ ਜਿਹੜੀਆਂ ਹੋਰ ਵਸਤੂਆਂ ਪਦਾਰਥ ਨੇ ਇਹ ਸਾਰੀਆਂ ਧੀਰ ਮਲ ਨੂੰ ਵਾਪਸ ਦੇ ਦਿਓ, ਤਾਂ ਜੋ ਉਹਦੇ ਮਨ ਦਾ ਦੁੱਖ ਦੂਰ ਹੋ ਜਾਏ। ਕਿਉਂਕਿ ਧੀਰ ਮਲ ਬੜਾ ਦੁਖੀ ਹੈ, ਉਹ ਬੜੇ ਦੁੱਖ ਨਾਲ ਬੈਠਾ ਹੋਇਆ ਆਪਣੇ ਘਰ ਚ। ਇਹ ਮਾਇਆ ਤੁਸੀਂ ਉਹਨਾਂ ਨੂੰ ਦੇ ਆਓ ਤਾਂ ਜੋ ਧੀਰ ਮਲ ਦਾ ਦੁੱਖ ਹਰਿਆ ਜਾਵੇ।
ਲੋਭੀ ਧਨ ਤੇ ਸੁਖ ਕੋ ਚਾਹੈ,
ਲੋਭੀ ਬੰਦਾ ਲਾਲਚੀ ਬੰਦਾ ਹੈ ਉਹ ਧਨ ਦੇ ਨਾਲ ਹੀ ਸੁੱਖ ਚਾਹੁੰਦਾ। ਉਹ ਕਹਿੰਦਾ ਮਾਇਆ ਆਏਗੀ ਤੇ ਸੁੱਖ ਆਵੇਗਾ, ਮਾਇਆ ਆਵੇਗੀ ਧਨ ਆਵੇਗਾ ਤੇ ਖੁਸ਼ੀ ਹੋਵੇਗੀ। ਲਾਲਚੀ ਬੰਦਾ ਹਮੇਸ਼ਾ ਧਨ ਚੋਂ ਹੀ ਸੁੱਖ ਚਾਹੁੰਦਾ ਹੈ।
ਇਸ ਦਿਨ ਇਹ ਤਿੰਨ ਕੋ ਉਰਦਾ ਹੈ,
ਇਹ ਜਿਹੜੀ ਮਾਇਆ ਰਾਤ ਦਿਨ ਲਾਲਚੀ ਬੰਦਿਆਂ ਦੇ ਹਿਰਦਿਆਂ ਨੂੰ ਸਾੜਦੀ ਹੈ, ਰਾਤ ਦਿਨ ਲਾਲਚੀ ਮਨੁੱਖਾਂ ਦੇ ਹਿਰਦਿਆਂ ਨੂੰ ਦਉਂਦੀ ਹੈ।
ਅਪਰ ਵਿਚਾਰ ਕਰੋ ਨਾ ਕੋਈ ਵਸਤ ਦੀਜੀਏ ਸੋਏ,
ਹੋਰ ਕੋਈ ਵਿਚਾਰ ਤੁਸੀਂ ਆਪਣੇ ਮਨ ਚ ਨਾ ਕਰੋ, ਕਿਸੇ ਵੀ ਪ੍ਰਕਾਰ ਦੀ ਵਿਚਾਰ ਆਪਣੇ ਮਨ ਚ ਨਾ ਕਰੋ। ਜਿੰਨੀਆਂ ਵਸਤੂਆਂ ਤੁਸੀਂ ਧੀਰ ਮਲ ਦੇ ਕੋਲੋਂ ਲੈ ਕੇ ਆਇਓ, ਚਾਹੇ ਉਹ ਸਾਡੀਆਂ ਸੀ ਚਾਹੇ ਉਹ ਧੀਰ ਮਲ ਦੀਆਂ ਸੀ, ਉਹ ਸਾਰੀਆਂ ਵਸਤੂਆਂ ਤੁਸੀਂ ਉਹਨਾਂ ਨੂੰ ਵਾਪਸ ਕਰ ਦਿਓ, ਵਾਪਸ ਮੋੜ ਦਿਓ, ਆਪਣੇ ਮਨ ਚ ਹੋਰ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੋ।
ਗੁਰ ਬਚੀ ਸ਼੍ਰਿੰਕਲ ਤੇ ਰੁਕ ਗਏ।
ਮੱਖਣ ਸ਼ਾਹ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣੇ, ਬੜੇ ਦਲੀਲ ਪੂਰਵਕ ਬਚਨ ਹਨ, ਤੇ ਕਹਿੰਦੇ ਗੁਰੂ ਦੇ ਬਚਨਾਂ ਦਾ ਇਹ ਸੰਗਲ ਹੈ, ਜਿਸ ਸੰਗਲ ਵਿੱਚ ਮੱਖਣ ਸ਼ਾਹ ਦਾ ਮਨ ਬੱਝਿਆ ਗਿਆ, ਨਹੀਂ ਤਾਂ ਮੱਖਣ ਸ਼ਾਹ ਦਾ ਮਨ ਨਹੀਂ ਸੀ ਮੰਨਦਾ ਕਿ ਧੀਰ ਮੱਲ ਨੂੰ ਇਹ ਵਸਤੂਆਂ ਮੋੜੀਏ ਤੇ ਜਿਹੜੇ ਉਹਦੇ ਬੰਦੇ ਬੰਨ ਕੇ ਲਿਆਂਦੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਛੱਡ ਦਈਏ। ਧੀਰ ਮੱਲ ਦਾ ਮਨ ਨਹੀਂ, ਬਾਬੇ ਮੱਖਣ ਸ਼ਾਹ ਦਾ ਮਨ ਨਹੀਂ ਸੀ ਮੰਨਦਾ, ਪਰ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਜਿਹੜੇ ਸੰਗਲ ਨੇ ਉਹ ਭਾਈ ਮੱਖਣ ਸ਼ਾਹ ਦੇ ਮਨ ਨੂੰ ਜਕੜੀ ਬੈਠੇ ਹਨ।
ਮੱਖਣ ਮਨ ਕੁੰਚਰ ਤਬ ਪਏਓ,
ਭਾਈ ਮੱਖਣ ਸ਼ਾਹ ਦਾ ਮਨ ਕੁੰਚਰ ਹਾਥੀ ਦੀ ਨਿਆਈ ਸੀ, ਉਹ ਤਾਂ ਦਲ ਦੇਣਾ ਚਾਹੁੰਦਾ ਸੀ ਧੀਰ ਮੱਲ ਨੂੰ, ਪਰ ਗੁਰੂ ਦੇ ਬਚਨਾਂ ਦੇ ਸੰਗਲ ਨਾਲ ਬੰਨਿਆ ਗਿਆ ਹੈ।
ਕਹਿਣ ਲੱਗਿਓ ਭੋ ਗੁਰੈ ਰਜਾਏ, ਹਮਰੋ ਬਸ ਨਾ ਚਲੈ ਕਿਸ ਭਾਏ।
ਭਾਈ ਮੱਖਣ ਸ਼ਾਹ ਜੀ ਲੁਬਾਣਾ ਉਸ ਵੇਲੇ ਬੋਲੇ ਸਤਿਗੁਰਾਂ ਦੇ ਬਚਨ ਸੁਣ ਕੇ, ਕਹਿਣ ਲੱਗੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜਾ ਹੈ, ਇਹ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਹੈ, ਉਹਨਾਂ ਦੀ ਰਜਾ ਹੈ। ਜੇ ਗੁਰੂ ਦੀ ਰਜਾ ਤੇ ਫਿਰ ਸਾਡਾ ਕੀ ਬਸ ਚੱਲਦਾ ਹੈ, ਫਿਰ ਸਾਡਾ ਕੀ ਜ਼ੋਰ ਚੱਲਦਾ ਹੈ।
ਰਾਵਰ ਬਾਕਨ ਕੇ ਅਨੁਸਾਰਾ,
ਅਸੀਂ ਤਾਂ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਹਾਂ, ਜਿਵੇਂ ਇਹਨਾਂ ਦੇ ਬਚਨ ਨੇ ਉਸੇ ਤਰ੍ਹਾਂ ਇਹਨਾਂ ਦੇ ਬਚਨਾਂ ਦੇ ਅਨੁਸਾਰ ਹਾਂ।
ਇਸ ਪ੍ਰਕਾਰ ਹੈ ਮਤੋ ਹਮਾਰਾ,
ਸਤਿਗੁਰੂ ਜੀ ਇਸ ਤਰ੍ਹਾਂ ਬਚਨ ਕਰਦੇ ਨੇ ਤੇ ਫਿਰ ਸਾਡਾ ਮਤ ਵੀ ਇਹ ਹੈ, ਸਾਡਾ ਵੀ ਇਹੀ ਮਤ ਹੈ ਜੋ ਸਤਿਗੁਰੂ ਜੀ ਕਹਿ ਰਹੇ ਨੇ।
ਗੁਰ ਜਨਨੀ ਕੇ ਦੇਖਤ ਤਹਾ,
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਨਾਨਕੀ ਜੀ ਕੋਲ ਹੀ ਸਨ, ਉਹਨਾਂ ਦੇ ਵੇਖਦਿਆਂ ਵੇਖਦਿਆਂ
ਪ੍ਰਿਤਨ ਸੋ ਮੱਖਣ ਕਾ,
ਭਾਈ ਮੱਖਣ ਸ਼ਾਹ ਨੇ ਆਪਣਿਆਂ ਸੇਵਕਾਂ ਨੂੰ ਹੁਕਮ ਕੀਤਾ, ਜਿਹੜੇ ਇਹਨਾਂ ਦੇ ਸੇਵਕ ਸੀ ਉਹਨਾਂ ਸੇਵਕਾਂ ਨੂੰ, ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ,
ਧੀਰ ਮੱਲ ਕੇ ਨਿਕਟ ਸਿਧਾਵੋ,
ਜਾਓ ਜਿਹੜੇ ਉੱਥੇ ਹੋਰ ਵੀ ਧੀਰ ਮੱਲ ਦੇ ਬੰਦੇ ਬੰਨ ਕੇ ਲਿਆਂਦੇ ਸੀ ਉਹ ਵੀ ਉੱਥੇ ਹੀ ਬੈਠੇ ਸੀ, ਆਪਣਿਆਂ ਸੇਵਕਾਂ ਨੂੰ ਭਾਈ ਮੱਖਣ ਸ਼ਾਹ ਜੀ ਕਹਿੰਦੇ ਵੀ ਏਦਾਂ ਕਰੋ ਤੁਸੀਂ ਹੁਣ ਸਾਰੇ ਇਹ ਜਿੰਨਾ ਸਮਾਨ ਪਿਆ ਇਹ ਚੁੱਕ ਕੇ ਧੀਰ ਮੱਲ ਦੇ ਕੋਲ ਜਾਓ, ਧੀਰ ਮੱਲ ਦੇ ਡੇਰੇ ਤੇ
ਧੀਰ ਵਸਤ ਦਿਓ ਪੁਨੈ ਸੁਣਾਵੋ,
ਇਹ ਮਾਇਆ ਤੇ ਵਸਤੂਆਂ ਪਦਾਰਥ ਸਾਰੀਆਂ ਧੀਰ ਮੱਲ ਨੂੰ ਦੇ ਦਿਓ ਜਾ ਕੇ, ਤੇ ਨਾਲੇ ਧੀਰ ਮੱਲ ਨੂੰ ਇਹ ਗੱਲ ਸੁਣਾ ਦਿਆ ਜੇ, ਧੀਰ ਮੱਲ ਨੂੰ ਮੇਰੇ ਵੱਲੋਂ ਇਹ ਗੱਲ ਸੁਣਾ ਦਿਆ ਜੇ ਜ਼ਰੂਰ।
ਇਮ ਜਾਨੋ ਸਤਿਗੁਰ ਵਡਿਆਈ, ਬੁਰੇ ਕਰਤ ਸੋ ਠੱਠੇ ਭਲਾਏ,
ਇਹ ਗੱਲ ਧੀਰ ਮੱਲ ਨੂੰ ਜ਼ਰੂਰ ਕਹਿ ਦਿਓ ਜੇ ਮੇਰੇ ਵੱਲੋਂ ਕਿ ਆ ਵੇਖ ਇਹ ਸਤਿਗੁਰਾਂ ਦੀ ਵਡਿਆਈ ਹੈ ਕਿ ਤੂੰ ਉਹਨਾਂ ਦਾ ਬੁਰਾ ਕਰਦਾ ਤੇ ਉਹ ਫਿਰ ਵੀ ਤੇਰਾ ਭਲਾ ਕਰ ਰਹੇ, ਇਹ ਆ ਗੁਰੂ ਦੀ ਵਡਿਆਈ, ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ, ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਗੁਰੂ ਦੀ ਵਡਿਆਈ ਹੈ ਕਿ ਤੂੰ ਉਹਨਾਂ ਨਾਲ ਬੁਰਾ ਕੀਤਾ ਹੈ ਪਰ ਉਹ ਫਿਰ ਵੀ ਤੇਰੇ ਨਾਲ ਭਲਿਆਈ ਕਰ ਰਹੇ ਨੇ।
ਬਹੁਰ ਨਹੀਂ ਕਿਮ ਕਰਨੀ ਰਾਰ,
ਮੱਲ ਨੂੰ ਚੰਗੀ ਤਰ੍ਹਾਂ ਸੁਚੇਤ ਕਰ ਦਿਆ ਜੇ ਕਿ ਕਿਤੇ ਦੁਬਾਰਾ ਮੁੜ ਕੇ ਰਾਰ ਨਾ ਕਰ ਬੈਠੇ, ਦੁਬਾਰਾ ਕਿਤੇ ਮੁੜ ਕੇ ਇਹੋ ਜਿਹਾ ਝਗੜਾ ਨਾ ਕਰ ਬੈਠੇ।
ਦੁਰ ਚਾਰਨ ਸੋ ਮਸਲਤ ਧਾਰ,
ਦੁਰਾਚਾਰੀਆਂ ਬੰਦਿਆਂ ਨਾਲ ਉਹ ਮਸਲਤ ਕਰਦਾ, ਸਲਾਹ ਕਰਦਾ, ਜਿਹੜੇ ਉਹਦੇ ਸਲਾਹਕਾਰ ਨੇ ਸਿੰਘੇ ਮਸੰਦ ਵਰਗੇ ਉਹ ਵੀ ਦੁਰਾਚਾਰੀ ਮਾੜੇ ਭੈੜੇ ਵਿਵਹਾਰ ਵਾਲੇ ਹਨ।
ਸਤਿਗੁਰ ਕਰਨਾ ਤੇਮ ਭਏ, ਵਸਤੂ ਅਪਰਾਧੀ ਕੋ ਦੇ,
ਗੁਰੂ ਤੇਗ ਬਹਾਦਰ ਸਾਹਿਬ ਦੀ ਕਰੁਣਾ ਹੈ, ਉਹਨਾਂ ਦੀ ਕਿਰਪਾ ਹੈ, ਉਹਨਾਂ ਦੀ ਕਰੁਣਾ ਕਰਕੇ ਕਿਰਪਾ ਕਰਕੇ ਇਸ ਅਪਰਾਧੀ ਨੂੰ ਅਸੀਂ ਵਸਤੂਆਂ ਮੋੜਨ ਲੱਗੇ ਹਾਂ, ਹਾਲਾਂਕਿ ਅਪਰਾਧੀ ਬੜਾ ਵੱਡਾ ਹੈ ਪਰ ਫਿਰ ਵੀ ਗੁਰੂ ਦੀ ਕਰੁਣਾ ਉਸ ਅਪਰਾਧੀ ਤੇ ਹੋਈ ਹੈ ਤੇ ਉਹਦੀਆਂ ਵਸਤੂਆਂ ਅਸੀਂ ਉਹਨੂੰ ਮੋੜਨ ਲੱਗੇ ਹਾਂ।
ਭਲੀ ਭਈ ਨੈ ਆਯੁਧ ਚਾਲੇ, ਚਲਤ ਜੇ ਨੈ ਪਾਇਤ ਕਿਤ ਭਾਲੇ,
ਇਹ ਤਾਂ ਚੰਗਾ ਹੋਇਆ ਵੀ ਉੱਥੇ ਸ਼ਸਤਰ ਨਹੀਂ ਚੱਲੇ। ਮੱਖਣ ਸ਼ਾਹ ਕਹਿੰਦੇ ਧੀਰ ਮੱਲ ਨੂੰ ਕਹਿ ਦਿਓ ਜੇ ਵੀ ਇਹ ਤੂੰ ਰੱਬ ਦਾ ਸ਼ੁਕਰ ਗੁਜ਼ਾਰ ਕਿ ਤੇਰੇ ਡੇਰੇ 'ਚ ਸ਼ਸਤਰ ਨਹੀਂ ਚੱਲੇ, ਜੇ ਕਿਤੇ ਉੱਥੇ ਹਥਿਆਰ ਚੱਲ ਪੈਂਦੇ, ਮੇਰੀ ਕਿਰਪਾਨ ਚੱਲ ਪੈਂਦੀ ਤੇ ਭਾਲਿਆ ਨਹੀਂ ਸੀ, ਥਿਆਣੇ ਲੱਭਿਆ ਨਹੀਂ ਸੀ, ਲੱਭਣੇ ਵੀ ਕਿੱਥੇ ਚਲੇ ਗਏ ਧੀਰ ਮੱਲ ਦੇ ਨਾਲ ਉਹਦੇ ਜਿੰਨੇ ਸਾਥੀ ਨੇ, ਲੱਭਿਆ ਨਹੀਂ ਸੀ ਲੱਭਣੇ।
ਜੀਵਤ ਰਹੋ ਦਰਬ ਪੁੰਨ ਪਾਇਆ, ਏ ਸ਼੍ਰੀ ਤੇਗ ਬਹਾਦਰ ਦਾਇਆ,
ਉਹ ਜੀਵਦਾ ਰਿਹਾ ਤੇ ਫਿਰ ਉਹਨੂੰ ਸਾਰਾ ਕੁਝ ਦਰਬ ਧਨ ਸਭ ਕੁਝ ਦੁਬਾਰਾ ਪ੍ਰਾਪਤ ਹੋ ਰਿਹਾ, ਇਹ ਸਾਰੀ ਕਿਰਪਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ। ਨਾਲੇ ਉਹਦੇ ਪ੍ਰਾਣ ਬਚ ਗਏ ਨੇ, ਨਾਲੇ ਉਹਨੂੰ ਧਨ ਦੁਬਾਰਾ ਵਾਪਸ ਮਿਲ ਗਿਆ। ਇਹ ਸਾਰੀ ਦਇਆ, ਇਹ ਸਾਰੀ ਕਿਰਪਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ।
ਇਮ ਕਹਿ ਪੱਠੇ ਤੋਂ ਮੱਖਣ ਸ਼ਾਹ,
ਕਹਿ ਕੇ ਮੱਖਣ ਸ਼ਾਹ ਨੇ ਆਪਣੇ ਸੇਵਕ ਭੇਜੇ, ਜਿਹੜੇ ਉਹ ਬੰਨ ਕੇ ਲਿਆਂਦੇ ਸੀ ਸਿਪਾਹੀ ਸਿੰਘੇ ਮਸੰਦ ਦੇ ਸਮੇਤ, ਉਹ ਵੀ ਸਾਰੇ ਖੋਲ ਕੇ ਛੱਡ ਦਿੱਤੇ।
ਵਸਤੂ ਅਖਿਲ ਸੌਂਪ ਕਰਤਾ,
ਸਾਰੀਆਂ ਵਸਤੂਆਂ ਉਹਨਾਂ ਨੂੰ ਸੌਂਪ ਦਿੱਤੀਆਂ ਜਿਹੜੀਆਂ ਧੀਰਮਲ ਦੇ ਡੇਰੇ ਤੋਂ ਲਿਆਂਦੀਆਂ ਸਨ।
ਸ੍ਰੀ ਗੁਰੂ ਇਮ ਵਸਤੂ ਫਿਰਵਾਏ, ਪੌਡੇ ਮਿਰਦੁਲ ਸੇਜ ਪਰ ਜਾਏ।
ਇੱਦਾਂ ਸਾਰੀਆਂ ਵਸਤੂਆਂ ਧੀਰਮਲ ਨੂੰ ਵਾਪਸ ਮੁੜਵਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਪਲੰਘੇ ਤੇ ਲੇਟ ਗਏ। ਬੜੀ ਸੋਹਣੀ ਕੋਮਲ ਸੇਜਾ ਹੈ, ਉਸ ਕੋਮਲ ਸੇਜਾ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ।
ਮੱਖਣ ਉੱਠ ਬੰਦਨ ਕਰਕੇ,
ਫਿਰ ਮੱਖਣ ਸ਼ਾਹ ਵੀ ਉੱਠਿਆ ਸਤਿਗੁਰਾਂ ਦੇ ਕੋਲੋਂ ਮੱਥਾ, ਕਿਉਂਕਿ ਰਾਤ ਕਾਫੀ ਪੈ ਚੁੱਕੀ ਸੀ। ਤੋ ਜਦੋਂ ਸਤਿਗੁਰੂ ਜੀ ਲੇਟੇ ਨੇ ਪਲੰਘੇ ਤੇ, ਮੱਖਣ ਸ਼ਾਹ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਤੇ ਵੰਦਨਾ ਕਰਕੇ ਉੱਠੇ ਨੇ।
ਸੌਂਪਤ ਵਸਤੂ ਸੰਭਾਲਨ ਕਰਕੇ,
ਸਾਰੀਆਂ ਵਸਤੂਆਂ ਸੰਭਾਲ ਕੇ ਮੱਖਣ ਸ਼ਾਹ ਨੇ ਧੀਰਮਲ ਨੂੰ ਸੌਂਪ ਦਿੱਤੀਆਂ, ਧੀਰਮਲ ਨੂੰ ਦੇ ਦਿੱਤੀਆਂ ਨੇ।
ਅਖਿਲ ਦਈ ਵਸਤੂ ਜਬ ਫੇਰ,
ਜਦੋਂ ਸਾਰੀਆਂ ਵਸਤੂਆਂ ਮੋੜ ਦਿੱਤੀਆਂ, ਕੱਲੀ ਕੱਲੀ ਵਸਤੂ ਜਿਹੜੀ ਧੀਰਮਲ ਦੇ ਡੇਰਿਓਂ ਲਿਆਂਦੀ ਸੀ, ਸਾਰੀਆਂ ਵਸਤੂਆਂ ਜਦੋਂ ਮੋੜ ਦਿੱਤੀਆਂ ਧੀਰਮਲ ਨੂੰ,
ਪੁਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਰ,
ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਹਿ ਗਿਆ। ਉਹ ਵੀ ਧੀਰਮਲ ਦੇ ਡੇਰੇ ਤੋਂ ਲਿਆਂਦਾ ਸੀ। ਮਹਾਰਾਜ ਜੀ ਦਾ ਸਰੂਪ ਜੋ ਭਾਈ ਗੁਰਦਾਸ ਜੀ ਕੋਲੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਸੀ, ਉਹ ਸਰੂਪ ਧੀਰਮਲ ਦੇ ਕੋਲ ਸੀ। ਉਹ ਭਾਈ ਮੱਖਣ ਸ਼ਾਹ ਜੀ ਲੈ ਆਏ ਸਨ, ਸਾਰੀਆਂ ਵਸਤੂਆਂ ਮੋੜ ਦਿੱਤੀਆਂ, ਪਰ ਜਿਹੜਾ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ ਨੀ ਵਾਪਸ ਮੋੜਿਆ।
ਦਿਓ ਨਚੈ ਤੇ ਮੂਲਕ ਜਾਨ,
ਮੱਖਣ ਸ਼ਾਹ ਦਾ ਮਨ ਨੀ ਮੰਨਿਆ ਵੀ ਇਹੋ ਜਿਹੇ ਪਾਪੀ ਨੂੰ ਏਡੀ ਕੀਮਤੀ ਚੀਜ਼ ਦੇਈਏ।
ਰਹਿ ਗੁਰੂ ਟਿਗੀ ਛਾ ਥਾਨ,
ਇਹਦਾ ਮਨ ਕੀਤਾ ਵੀ ਤਾਂ ਅਮੋਲਕ ਵਸਤੂ ਹੈ, ਬੜੀ ਕੀਮਤੀ ਵਸਤੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਇਹੋ ਜਿਹੇ ਪਾਪੀ ਧੀਰਮਲ ਨੂੰ ਕਾਹਨੂੰ ਮੋੜਨੀ ਹੈ। ਇਹ ਵਸਤੂ ਤਾਂ ਗੁਰੂ ਘਰ ਦੀ ਹੈ ਤੇ ਗੁਰੂ ਘਰ ਚ ਹੀ ਰਹਿਣੀ ਚਾਹੀਦੀ ਹੈ।
ਤੇ ਟਿਗ ਹੁਣ ਅਜੋਗ ਪਛਾਣ,
ਧੀਰਮਲ ਦੇ ਕੋਲ ਇਹੋ ਜਿਹਾ ਕੀਮਤੀ ਅਮੋਲਕ ਖਜ਼ਾਨਾ ਹੋਣਾ ਇਹ ਅਯੋਗ ਹੈ, ਇਹ ਯੋਗ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰਮਲ ਦੇ ਘਰ ਹੋਵੇ।
ਗੁਰ ਘਰ ਮੈਰੇ ਉਚਿਤ ਸੁਮਾਨ,
ਇਹ ਵਸਤੂ ਗੁਰੂ ਘਰ ਵਿੱਚ ਹੀ ਰਹਿਣੀ ਚਾਹੀਦੀ ਹੈ, ਇਹੀ ਉਚਿਤ ਹੈ, ਇਹੀ ਸ੍ਰੇਸ਼ਟ ਹੈ।
ਗੁਰ ਜਨਨੀ ਸੋ ਬਾਨੀ ਪ੍ਰਾਏ, ਇਹ ਸਮਾਨ ਦੂਸਰ ਕੁਛ ਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨਾਲ ਸਲਾਹ ਕੀਤੀ, ਮਾਤਾ ਨਾਨਕੀ ਜੀ ਨਾਲ ਮੱਖਣ ਸ਼ਾਹ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਵੀ ਬਾਕੀ ਤਾਂ ਸਾਰੀਆਂ ਵਸਤੂਆਂ ਮੋੜ ਦਿੰਦੇ ਹਾਂ ਆਪਾਂ, ਮੋੜ ਵੀ ਦਿੱਤੀਆਂ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਇਹ ਬੜੀ ਅਮੋਲਕ ਵਸਤੂ ਹੈ, ਤੇ ਮੇਰਾ ਮਨ ਨਹੀਂ ਮੰਨਦਾ ਵੀ ਏਡੀ ਕੀਮਤੀ ਵਸਤੂ ਧੀਰਮਲ ਦੇ ਘਰ ਚ ਹੋਵੇ। ਉਹ ਤਾਂ ਅਯੋਗ ਆਦਮੀ, ਉਹਦੇ ਘਰ ਚ ਏਡਾ ਕੀਮਤੀ ਖਜ਼ਾਨਾ ਨਹੀਂ ਹੋਣਾ ਚਾਹੀਦਾ, ਤੇ ਮੇਰਾ ਮਨ ਇਹ ਕਹਿੰਦਾ ਵੀ ਇਹ ਸਰੂਪ ਆਪਾਂ ਆਪਣੇ ਘਰ ਹੀ ਰੱਖ ਲਈਏ, ਬਾਕੀ ਚੀਜ਼ਾਂ ਸਾਰੀਆਂ ਮੋੜ ਦਿੰਦੇ ਆ।
ਮੈਂ ਫੇਰੋ ਐਸੇ ਮਤ ਮੇਰਾ, ਨਿਜ ਘਰ ਮੈਂ ਕਰਵਾਵੋ ਡੇਰਾ।
ਮਾਤਾ ਜੀ ਮੇਰਾ ਮਨ ਇਹ ਨਹੀਂ ਕਰਦਾ ਵੀ ਇਹ ਸਰੂਪ ਉਹਨੂੰ ਵਾਪਸ ਮੋੜੀਏ, ਇਸ ਕਰਕੇ ਮੇਰੇ ਮਨ ਦੀ ਇਹ ਮਰਜ਼ੀ ਹੈ ਕਿ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਪਾਵਨ ਸਰੂਪ ਹੈ ਇੱਥੇ ਤੁਸੀਂ ਆਪਣੇ ਘਰ ਵਿੱਚ ਇਹਨਾਂ ਦਾ ਡੇਰਾ ਕਰਾ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਵਿੱਚ ਹੀ ਰੱਖ ਲਓ।
ਗੁਰੂ ਨਾ ਪੁੱਛੇ ਕਹੋ ਨਾ ਕੋਈ,
ਸਤਿਗੁਰੂ ਜੀ ਨੂੰ ਪਤਾ ਨਾ ਲੱਗੇ ਵੀ ਆਪਾਂ ਇਹ ਆਪਣੇ ਕੋਲ ਰੱਖ ਲਿਆ, ਸਤਿਗੁਰੂ ਜੀ ਨਾ ਪੁੱਛਣ ਤੇ ਨਾ ਹੀ ਉਹਨਾਂ ਨੂੰ ਕੋਈ ਦੱਸੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ।
ਇਸ ਦਰਸ਼ਨ ਪਰਸੇ ਸੋ ਕੋਈ,
ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਰਸਣ ਦਾ ਹੀ ਬੜਾ ਵੱਡਾ ਸੁੱਖ ਹੈ, ਬੜਾ ਵੱਡਾ ਆਨੰਦ ਹੈ।
ਏਵ ਮਤੋ ਕਰ ਸਦਨ ਰਖਾਇਓ,
ਇਹ ਤਾਂ ਮਾਤਾ ਨਾਨਕੀ ਨਾਲ ਸਲਾਹ ਕਰ ਲਈ, ਸਤਿਗੁਰੂ ਜੀ ਤਾਂ ਆਰਾਮ ਕਰਨ ਲੱਗ ਪਏ, ਮਾਤਾ ਜੀ ਬਾਹਰ ਸਨ, ਉਹਨਾਂ ਨਾਲ ਮੱਖਣ ਸ਼ਾਹ ਨੇ ਸਲਾਹ ਕਰ ਲਈ, ਮਹਾਰਾ ਮਾਤਾ ਜੀ ਸਰੂਪ ਨਹੀਂ ਆਪਾਂ ਵਾਪਸ ਮੋੜਨਾ, ਗੁਰੂ ਸਾਹਿਬ ਨੂੰ ਵੀ ਦੱਸਣ ਦੀ ਲੋੜ ਨਹੀਂ, ਨਾ ਉਹ ਪੁੱਛਣਗੇ ਨਾ ਆਪਾਂ ਦੱਸਣਾ ਹੈ। ਤੋ ਇਹ ਸਲਾਹ ਕਰਕੇ, ਇਹ ਮਤਾ ਕਰਕੇ ਭਾਈ ਮੱਖਣ ਸ਼ਾਹ ਲੁਬਾਣੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਵਿੱਤਰ ਪਾਵਨ ਸਰੂਪ ਗੁਰੂ ਘਰ ਦੇ ਵਿੱਚ ਹੀ ਰੱਖ ਲਿਆ।
ਮੈਂ ਬਹੁਤਨ ਕੇ ਪਾਸ ਬਚਾਇਓ,
ਇਹ ਗੱਲ ਬਹੁਤਿਆਂ ਲੋਕਾਂ ਚ ਪ੍ਰਗਟ ਨਹੀਂ ਕੀਤੀ, ਬਸ ਜਿਹੜੇ ਨਾਲ ਦੇ ਸਾਥੀ ਨੇੜੇ ਨਿਕਟਵਰਤੀ ਸੀ ਉਹਨਾਂ ਨੂੰ ਤਾਂ ਪਤਾ ਹੈ, ਬਹੁਤੇ ਲੋਕਾਂ ਵਿੱਚ ਇਹ ਗੱਲ ਪ੍ਰਗਟ ਨਹੀਂ ਕੀਤੀ ਨਾ ਹੀ ਦੱਸੀ ਹੈ।
ਲੇਕਰ ਸਰਬ ਵਸਤੂ ਕੋ ਦਾਤ,
ਬਾਕੀ ਦੀਆਂ ਜਿੰਨੀਆਂ ਵਸਤੂਆਂ ਸੀ, ਜਿੰਨੇ ਪਦਾਰਥ ਸੀ, ਇੱਕ ਇੱਕ ਵਸਤੂ, ਉਹ ਸਾਰੀਆਂ ਵਸਤੂਆਂ ਲੈ ਕੇ ਜਿਹੜੇ ਉਦਾਸ ਸਨ ਉਹ ਧੀਰਮਲ ਦੇ ਡੇਰੇ ਚਲੇ ਗਏ।
ਅਰਪੀ ਜਾਏ ਧੀਰਮਲ ਪਾਸ,
ਕੱਲੀ ਕੱਲੀ ਵਸਤੂ ਜਾ ਕੇ ਧੀਰਮਲ ਨੂੰ ਅਰਪਣ ਕਰ ਦਿੱਤੀ, ਲੈ ਧੀਰਮਲ ਆ ਤੇਰੇ ਕੱਪੜੇ, ਆ ਤੇਰੇ ਬਰਤਨ, ਆ ਤੇਰੀਆਂ ਆ ਵਸਤੂਆਂ, ਕੱਲੀ ਕੱਲੀ ਚੀਜ਼ ਉਹ ਧੀਰਮਲ ਨੂੰ ਜਾ ਕੇ ਅਰਪਣ ਕਰ ਦਿੱਤੀ।
ਕਹਿਵਤ ਮੱਖਣ ਕੀ ਸੋ ਸੁਨਾਏ, ਸਤਿਗੁਰ ਕੀ ਕਰਨਾ ਸੋ ਬਤਾਏ।
ਫਿਰ ਜੋ ਕੁਝ ਮੱਖਣ ਸ਼ਾਹ ਨੇ ਕਹਿ ਕੇ ਭੇਜਿਆ ਸੀ ਉਹ ਕਹਿਵਤ ਵੀ ਮੱਖਣ ਸ਼ਾਹ ਦੀ ਧੀਰਮਲ ਨੂੰ ਜਾ ਕੇ ਸੁਣਾਈ ਕਿ ਧੀਰਮਲ, ਮੱਖਣ ਸ਼ਾਹ ਦੇ ਮਨ ਚ ਬੜਾ ਰੋਸ ਹੈ, ਉਹ ਕਹਿੰਦਾ ਇੱਥੇ ਸ਼ਸਤਰ ਨਹੀਂ ਚੱਲੇ, ਜੇ ਕਿਤੇ ਸ਼ਸਤਰ ਚੱਲ ਪੈਂਦੇ ਤੇ ਤੁਸੀਂ ਲੱਭਿਆ ਨਹੀਂ ਸੀ, ਲੱਭਣਾ ਕਿੱਥੇ ਚਲੇ ਗਏ। ਇਹ ਗੁਰੂ ਦੀ ਕਰਨਾ ਤੁਹਾਡੇ ਤੇ, ਗੁਰੂ ਤੇਗ ਬਹਾਦਰ ਸਾਹਿਬ ਦੀ, ਕਿ ਉਹਨਾਂ ਦੀ ਕਰਨਾ ਨਾਲ ਤੁਹਾਡੀ ਜਾਨ ਵੀ ਬਚ ਗਈ ਹੈ ਔਰ ਤੁਹਾਡਾ ਇਹ ਮਾਲ ਵੀ ਬਚ ਗਿਆ, ਜਾਨ ਤੇ ਮਾਲ ਤੁਹਾਡਾ ਬਚਿਆ, ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਰੁਣਾ ਹੈ।
ਬਾਨ ਬਾਕ ਤੇ ਬੀਦਨ ਹੋਵਾ,
ਜਿਹੜੇ ਬਚਨ ਮੱਖਣ ਸ਼ਾਹ ਨੇ ਕਹੇ ਸੀ ਨਾ, ਉਹ ਬਚਨ ਜਦੋਂ ਧੀਰਮਲ ਨੇ ਸੁਣੇ, ਮਾਨੋ ਉਹ ਬਚਨਾਂ ਦੇ ਬਾਣਾ ਨਾਲ ਧੀਰਮਲ ਦਾ ਹਿਰਦਾ ਵਿੰਨਿਆ ਗਿਆ, ਇਹਦਾ ਹਿਰਦਾ ਬੇਦਤ ਹੋ ਗਿਆ।
ਧੀਰਮਲ ਉੱਚੋ ਨੈ ਜੋਵਾ,
ਧੀਰਮਲ ਇੰਨਾ ਸ਼ਰਮਿੰਦਾ ਹੋਇਆ, ਕਿਉਂਕਿ ਕਰਤੂਤ ਇਹੋ ਜੀ ਸੀ ਤੇ ਵੀ ਇਹਨੇ ਇੰਨਾ ਬੁਰਾ ਕੀਤਾ, ਗੁਰੂ ਸਾਹਿਬ ਫਿਰ ਕਿੰਨਾ ਭਲਾ ਕਰ ਰਹੇ ਨੇ ਇਹਦਾ। ਧੀਰਮਲ ਇੰਨਾ ਜ਼ਿਆਦਾ ਸ਼ਰਮਿੰਦਾ ਹੋਇਆ ਵੀ ਇਹਨੇ ਸਿਰ ਨੀਵਾਂ ਕਰ ਲਿਆ, ਅੱਖਾਂ ਥੱਲੇ ਨੀਵੀਆਂ ਕਰਕੇ ਧਰਤੀ ਵੱਲ ਤੱਡ ਕੇ ਵੇਖੀ ਜਾਂਦਾ ਹੈ।
ਤਰੇ ਲੋਭ ਤਨ ਤਜਿਓ ਨਾ ਜਾਏ,
ਪਰ ਮਨ ਵਿੱਚ ਲੋਭ ਹੈ, ਇਹ ਨਹੀਂ ਆਖਿਆ ਵੀ ਗੁਰੂ ਸਾਹਿਬ ਦੀ ਜਿਹੜੀ ਮਾਇਆ ਉਹਨਾਂ ਨੂੰ ਵਾਪਸ ਕਰ ਦਿਓ, ਲੋਭ ਵੀ ਹੈ ਮਨ ਦੇ ਵਿੱਚ ਧੀਰਮਲ ਦੇ ਵਿੱਚ, ਚਲੋ ਪੈਸੇ ਵਾਪਸ ਆ ਗਏ ਨੇ, ਸਾਰਾ ਰੋਲਾ ਤਾਂ ਇਹਨਾਂ ਪੈਸਿਆਂ ਦਾ ਹੀ ਸੀ, ਧਨ ਦਾ ਹੀ ਸੀ, ਇਹਦੇ ਵਾਸਤੇ ਮੈਂ ਹਮਲਾ ਕਰਵਾਇਆ ਸੀ, ਤੇ ਸ਼ਰਮਿੰਦਾ ਵੀ ਹੈ ਧੀਰਮਲ, ਪਰ ਲੋਭ ਕਰਕੇ ਮਨ ਚ ਉਹ ਧਨ ਤਜਿਆ ਨਹੀਂ, ਤਿਆਗਿਆ ਨਹੀਂ।
ਸਹਿ ਨਾ ਉਰ ਬਾਕ ਜੇ ਦੁਖਦਾਏ,
ਜਿਹੜੇ ਬਚਨ ਮੱਖਣ ਸ਼ਾਹ ਨੇ ਕਹਿ ਕੇ ਭੇਜੇ ਨੇ ਉਹ ਇੰਨੇ ਦੁੱਖ ਦੇ ਰਹੇ ਨੇ ਧੀਰਮਲ ਨੂੰ ਕਿ ਧੀਰਮਲ ਦੇ ਕੋਲੋਂ ਸਹੇ ਨਹੀਂ ਜਾ ਰਹੇ, ਮਾਨੋ ਜਿਵੇਂ ਇੱਕ ਇੱਕ ਬਚਨ ਕਿਹਾ ਹੋਇਆ ਮੱਖਣ ਸ਼ਾਹ ਦਾ ਤੀਰ ਵਾਂਗਰ ਵੱਜਦਾ ਹੋਵੇ।
ਦੂਸ਼ਣ ਰਿਹਾ ਧਾਰ ਕਰ ਜਦਾ,
ਧੀਰਮਲ ਚੁੱਪ ਕਰਕੇ ਬੈਠਾ ਰਿਹਾ, ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਕਿਸੇ ਤਰ੍ਹਾਂ ਦਾ ਕੋਈ ਉੱਤਰ ਨਹੀਂ ਦਿੱਤਾ, ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੇ ਇਹਨੇ ਚੁੱਪ ਚਪੀਤੇ ਸੁਣ ਲਈਆਂ, ਕੋਈ ਜਵਾਬ ਨਹੀਂ ਦਿੱਤਾ।
ਲੀਨਸ ਵਸਤੂ ਮਸੰਦਨ ਤਦਾ,
ਜਿਹੜੇ ਉਹ ਮਸੰਦ ਸੀ ਧੀਰਮਲ ਦੇ ਉਹ ਵੀ ਛੱਡ ਕੇ ਭੇਜ ਦਿੱਤੇ, ਉਹਨਾਂ ਸਾਰੇ ਮਸੰਦਾਂ ਨੇ ਜਿੰਨੀਆਂ ਵਸਤੂਆਂ ਸਨ ਸਾਰੀਆਂ ਵਸਤੂਆਂ ਲੈ ਕੇ ਸੰਭਾਲ ਲਈਆਂ।
ਸ੍ਰੀ ਗੁਰੂ ਤੇਗ ਬਹਾਦਰ ਕੇਰੀ ਵੱਡ ਬਹਾਦਰੀ ਲੱਕ ਤਿਸ ਮੇਰੇ।
ਧੀਰਮਲ ਨੂੰ ਗੁਰੂ ਦੀ ਮਹਿਮਾ ਜ਼ਰੂਰ ਪਤਾ ਲੱਗ ਗਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਹਾਦਰੀ, ਕਿ ਨਾਂ ਵੀ ਉਹਨਾਂ ਦਾ ਤੇਗ ਬਹਾਦਰ ਹੈ ਤੇ ਬਹਾਦਰੀ ਵੀ ਉਹਨਾਂ ਦੇ ਅੰਦਰ ਕਿਤਨੀ ਆ, ਵੀ ਕਿੱਡਾ ਵੱਡਾ ਤਿਆਗ ਉਹਨਾਂ ਨੇ ਇੱਕ ਅੱਖ ਦੇ ਫੋਰ ਚ ਕਰ ਦਿੱਤਾ, ਏਡੇ ਵੱਡੇ ਮਹਾਨ ਤਿਆਗੀ, ਤੇ ਕਹਿੰਦੇ ਉਹਨਾਂ ਦੀ ਬਹਾਦਰੀ ਨੂੰ ਉਹ ਜਾਣਦਾ ਹੈ ਧੀਰਮਲ, ਆਪਣੇ ਮਨ ਚ ਵਿਚਾਰਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦਰੀ ਬੜੀ ਵੱਡੀ ਹੈ।
ਜਾਨ ਜਾਨ ਬੜੇ ਬੜੇ ਆਏ, ਲੱਜਤ ਹੋਤ ਸਹੀ ਨਾ ਜਾਏ।
ਸਤਿਗੁਰਾਂ ਦੀ ਇਹ ਵੱਡੀ ਵਡਿਆਈ ਧੀਰਮਲ ਜਾਣ ਜਾਣ ਕੇ, ਨਾਲੇ ਵਡਿਆਈ ਜਾਣ ਰਿਹਾ ਕਿ ਇਹ ਵਡਿਆਈ ਸਿਰਫ ਇੱਕ ਗੁਰੂ ਚ ਹੀ ਹੋ ਸਕਦੀ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਹਾਦਰੀ ਵਿਖਾਈ ਹੈ। ਮਹਾਰਾਜ ਜੀ ਦੀ ਵਡਿਆਈ ਜਾਣ ਜਾਣ ਕੇ ਨਾਲੇ ਲੱਜਤ ਹੁੰਦਾ, ਨਾਲੇ ਸਤਿਗੁਰਾਂ ਦੀ ਇਹ ਵੱਡੀ ਵਡਿਆਈ ਉਹ ਧੀਰ ਮੱਲ ਕੋਲੋਂ ਜਰੀ ਨਹੀਂ ਜਾ ਰਹੀ।
ਆਪਣਾ ਵੀ ਹਿੱਤ ਹੈ ਜਿਸ ਮਾਈ,
ਹਾਲਾਂਕਿ ਇਹਦੇ ਵਿੱਚ ਆਪਣੇ ਧੀਰ ਮੱਲ ਦਾ ਵੀ ਆਪਣਾ ਫਾਇਦਾ। ਜਿਹੜੀ ਵਡਿਆਈ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਖਾਈ ਹੈ ਇਹਦੇ ਚ ਧੀਰ ਮੱਲ ਦਾ ਵੀ ਫਾਇਦਾ ਤੇ ਲਾਭ ਹੈ।
ਤੋ ਦੁੱਖ ਤਲਕ ਹਰਕਤ ਨਾਈ,
ਫਿਰ ਵੀ ਮਨ ਚ ਦੁਖੀ ਆ, ਖੁਸ਼ ਨਹੀਂ ਹੁੰਦਾ। ਗੁਰੂ ਸਾਹਿਬ ਦੀ ਵਡਿਆਈ ਨੂੰ ਜਾਣ ਵੀ ਰਿਹਾ ਕਿ ਉਹਨਾਂ ਨੇ ਮੇਰੇ ਤੇ ਕਿੰਨਾ ਤਰਸ ਕੀਤਾ, ਮੈਂ ਤਾਂ ਭਤੀਜਾ ਨਹੀਂ ਬਣ ਸਕਿਆ, ਪਰ ਉਹਨਾਂ ਨੇ ਪਿਤਾ ਬਣ ਕੇ ਵਿਖਾਇਆ। ਚਾਚਾ ਪਿਤਾ ਹੁੰਦਾ ਪਰ ਉਹ ਪਿਤਾ ਦਾ ਰੂਪ ਹੋ ਨਿਭਣੇ ਨੇ, ਮੇਰੇ ਵਾਸਤੇ ਕਿੱਡੇ ਵੱਡੇ ਮਹਾਨ ਪਰਉਪਕਾਰੀ ਹੋ ਨਿਭੜੇ ਨੇ। ਏਦਾਂ ਜਾਣਦਾ ਤਾਂ ਹੈ ਪਰ ਉਹ ਵਡਿਆਈ ਇਹਦੇ ਕੋਲੋਂ ਇਹਦੇ ਮਨ ਚੋਂ ਜਰੀ ਨਹੀਂ ਜਾ ਰਹੀ, ਫਿਰ ਵੀ ਦੁਖੀ ਹੋ ਰਿਹਾ।
ਆਏ ਦਾਸ ਜੋ ਦੇ ਜਾਏ,
ਦਾਸ ਆ ਰਹੇ ਨੇ ਕੱਲੀ ਕੱਲੀ ਵਸਤੂ ਧੀਰ ਮੱਲ ਨੂੰ ਦੇ ਕੇ ਜਾਂਦੇ ਨੇ।
ਇਹ ਮਸੰਦ ਸੋ ਰੱਖੇ ਪਾਏ,
ਧੀਰ ਮੱਲ ਦੇ ਜਿਹੜੇ ਮਸੰਦ ਨੇ ਉਹ ਸਾਰੀਆਂ ਵਸਤੂਆਂ ਲੈ ਕੇ ਇਕੱਠੀਆਂ ਕਰ ਕਰਕੇ ਰੱਖ ਰਹੇ ਨੇ।
ਨਹੀਂ ਬਿਲੋਕਨੋ ਕਿਸ ਦਿਸ਼ ਕਰੇ, ਲੱਜਾ ਤਰਤ ਮਨੋ ਅਬ ਮਰੇ।
ਕਹਿੰਦੇ ਧੀਰ ਮੱਲ ਸੱਜੇ ਖੱਬੇ ਨਹੀਂ ਵੇਖਦਾ, ਲੱਜਾ ਦੇ ਨਾਲ ਅੱਖਾਂ ਥੱਲੇ ਜ਼ਮੀਨ ਚ ਗੱਡੀਆਂ ਹੋਈਆਂ। ਜਿਹੜੇ ਦਾਸ ਆਉਂਦੇ ਨੇ ਉਹਨਾਂ ਵੱਲ ਵੇਖਦਾ ਤੱਕ ਵੀ ਨਹੀਂ, ਇੰਨਾ ਸ਼ਰਮਿੰਦਾ ਹੋ ਰਿਹਾ। ਧੀਰ ਮੱਲ ਇੰਨਾ ਸ਼ਰਮਸਾਰ ਹੋ ਰਿਹਾ ਵੀ ਮਾਨੋ ਧਰਤੀ ਵੇਲ ਦੇ ਦੇਵੇ, ਫਟ ਜਾਵੇ ਤੇ ਵਿੱਚ ਗਰਕ ਹੋ ਜਾਏ। ਇੰਨਾ ਸ਼ਰਮਿੰਦਾ ਹੁੰਦਾ ਵੀ ਜ਼ਮੀਨ ਵੱਲ ਹੀ ਵੇਖੀ ਜਾਂਦਾ, ਸੱਜੇ ਖੱਬੇ ਨਹੀਂ ਤੱਕਦਾ, ਨਾ ਹੀ ਅੱਖਾਂ ਚੁੱਕਦਾ।
ਹਿਰਦੈ ਵਿਚਾਰਤ ਪਾਵੋ ਭਾਂਤ, ਗੁਰਤਾ ਕੇ ਗੁਣ ਇਹ ਬਕਿਆਤ।
ਆਪਣੇ ਮਨ ਚ ਵਿਚਾਰ ਕਰਦਾ ਧੀਰ ਮੱਲ ਵੀ ਗੁਰੂ ਤਾਂ ਸਾਰੇ ਹੀ ਸਾਡੇ ਵਰਗੇ ਬਣੇ ਨੇ, ਪਰ ਗੁਰੂ ਦੇ ਜਿਹੜੇ ਗੁਣ ਹੁੰਦੇ ਨੇ ਉਹ ਪ੍ਰਤੱਖ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਚ ਨਜ਼ਰ ਆ ਰਹੇ।
ਬੋਲੇ ਸੋਨਿਆ,
ਇਹ ਆ ਵੀ ਦੁਸ਼ਮਣ ਦੇ ਮਨ ਦੇ ਵਿੱਚ ਵੀ ਇਹ ਖਿਆਲ ਆ ਰਿਹਾ ਕਿ ਜਿਹੜੇ ਗੁਰੂ ਦੇ ਗੁਣ ਨੇ ਉਹ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਚ ਨੇ। ਮੰਜੀਆਂ ਤਾਂ 22 ਹੋਰ ਵੀ ਲੱਗੀਆਂ ਹੋਈਆਂ ਮੇਰੇ ਸਮੇਤ। ਧੀਰ ਮੱਲ ਸਮਝ ਰਿਹਾ, ਇਹਦੇ ਮਨ ਚ ਪਛਤਾਵਾ ਹੋ ਰਿਹਾ ਅੰਦਰੋਂ, ਜਿਹੜੀ ਕਿਉਂਕਿ ਜਿਹੜੀ ਮਨੁੱਖ ਦੇ ਅੰਦਰ ਦੀ ਗੈਰਤ ਹੁੰਦੀ ਉਹ ਬਿਲਕੁਲ ਨਹੀਂ ਮਰ ਜਾਂਦੀ, ਉਹ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ। ਏਦਾਂ ਬੰਦਾ ਜ਼ਰੂਰ ਵੀ ਉਹਨੂੰ ਦਬਾਉਣ ਦਾ ਯਤਨ ਕਰਦਾ। ਕਹਿੰਦਾ ਗੁਰੂ ਦੇ ਜਿਹੜੇ ਗੁਣ ਨੇ ਉਹ ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਚ ਬਖਿਆਤ ਪ੍ਰਗਟ ਨਜ਼ਰ ਆਉਂਦੇ ਨੇ।
ਮੈਂ ਅਪਰਾਧ ਕੀਨ ਤਿੰਨ ਐਸੇ, ਪ੍ਰਾਣ ਹਾਨ ਹੋਏ ਜਾਵੇ ਜੈਸੇ।
ਧੀਰ ਮੱਲ ਸੋਚ ਰਿਹਾ ਕਹਿੰਦਾ ਮੈਂ ਏਡਾ ਵੱਡਾ ਅਪਰਾਧ ਕੀਤਾ ਕਿ ਉਹਨਾਂ ਦੇ ਪ੍ਰਾਣ ਘਾਤ ਕਰਨ ਤੱਕ ਦਾ ਅਪਰਾਧ ਕੀਤਾ ਵੀ ਉਹਨਾਂ ਦੇ ਪ੍ਰਾਣ ਹੀ ਘਾਤ ਕਰਦਿਆਂ, ਉਹਨਾਂ ਦੀ ਜ਼ਿੰਦਗੀ ਖਤਮ ਕਰਦਿਆਂ ਏਡਾ ਵੱਡਾ ਮੈਂ ਪਾਪ ਕੀਤਾ, ਅਪਰਾਧ ਕੀਤਾ ਹੈ।
ਸੋ ਅਪਰਾਧ ਚਿਤਿਓ ਨੈ ਕੋਈ,
ਪਰ ਉਹ ਕਿੱਡੇ ਵੱਡੇ ਦਿਆਲੂ ਨੇ ਕਿ ਉਹਨਾਂ ਨੇ ਮੇਰਾ ਕੋਈ ਅਪਰਾਧ ਚਿਤਵਿਆ ਹੀ ਨਹੀਂ, ਮੇਰੇ ਕਿਸੇ ਅਪਰਾਧ ਦੀ ਵਿਚਾਰ ਨਹੀਂ ਕੀਤੀ, ਮੇਰੇ ਕਿਸੇ ਔਗਣ ਦੀ ਵਿਚਾਰ ਨਹੀਂ ਕੀਤੀ।
ਪੁਨ ਕੀਨਸ ਜਿਵ ਮਾਮੇ ਤੋਏ,
ਫਿਰ ਵੀ ਉਹ ਕੰਮ ਕੀਤਾ ਜਿਹਦੇ ਚ ਮੇਰਾ ਭਲਾ ਹੋਵੇ, ਮੇਰੇ ਭਲੇ ਦਾ ਕੰਮ ਕੀਤਾ ਹੈ।
ਹਰ ਕਿਸ ਮੈਂ ਸੋ ਗੁਣ ਨਾਈ, ਜੈਸੇ ਗੁਰੂ ਤੇਗ ਬਹਾਦਰ ਮਾਈ।
ਹਰ ਇੱਕ ਵਿੱਚ ਇਹੋ ਜਿਹਾ ਗੁਣ ਨਹੀਂ ਹੁੰਦਾ ਜਿਹੋ ਜਿਹਾ ਇਹ ਗੁਣ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਹੈ। ਹਰ ਇੱਕ ਵਿੱਚ ਐਸਾ ਗੁਣ ਨਹੀਂ ਹੁੰਦਾ, ਹਰ ਇੱਕ ਵਿੱਚ ਐਸੀ ਕਰੁਣਾ ਦਇਆ ਨਹੀਂ ਹੁੰਦੀ ਜਿਹੋ ਜੀ ਕਰੁਣਾ, ਜਿਹੋ ਜੀ ਦਇਆ, ਜਿਹੋ ਜੇ ਗੁਣ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਹਨ।
ਗੁਰ ਤਾਇ ਉਚਿਤ ਨਾ ਕੈਸੇ ਹੋਏ, ਧੰਨ ਧੰਨ ਤਿੰਨ ਸਾਹਮਣੇ ਕੋਏ।
ਦੁਸ਼ਮਣ ਦੇ ਮੂੰਹ ਚੋਂ ਵੀ ਨਿਕਲ ਰਿਹਾ ਕਹਿੰਦੇ ਗੁਰਤਾ ਦੇ ਉਚਿਤ ਕਿਉਂ ਨਾ ਹੋਣ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਧੰਨ ਹਨ। ਧੀਰ ਮੱਲ ਦੀ ਜ਼ੁਬਾਨ ਤੋਂ ਵੀ ਇਹ ਸ਼ਬਦ ਨਿਕਲ ਰਹੇ ਨੇ, ਪ੍ਰਗਟ ਤਾਂ ਨਹੀਂ ਕਰ ਰਿਹਾ ਪਰ ਅੰਦਰੋਂ ਜਾਣ ਰਿਹਾ ਕਿ ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹਨ।
ਆਪਣੋ ਦਰਬ ਵਸਤ ਮਮ ਸਾਰੇ,
ਵੇਖੋ ਨਾਲੇ ਤਾਂ ਮੇਰੀਆਂ ਵਸਤੂਆਂ ਸਾਰੀਆਂ ਮੋੜੀਆਂ, ਫਿਰ ਜਿਹੜਾ ਉਹਨਾਂ ਦਾ ਧੰਨ ਸੀ ਜਿਹਦੇ ਤੇ ਉਹਨਾਂ ਦਾ ਹੱਕ ਸੀ।
ਫੇਰ ਦੀਨ ਅਵਗੁਣ ਨਾ ਵਿਚਾਰੇ,
ਸਭ ਕੁਝ ਮੈਨੂੰ ਫੇਰ ਦਿੱਤਾ, ਮੋੜ ਦਿੱਤਾ, ਮੇਰੇ ਕਿਸੇ ਅਵਗਣ ਦੀ ਵਿਚਾਰ ਨਹੀਂ ਕੀਤੀ।
ਬ੍ਰਿਛਨ ਕੀ ਰੀਤ,
ਸੁਣਿਆ ਸੀ ਵੀ ਇਹ ਸੁਭਾਅ ਦਰਖਤਾਂ ਦਾ ਹੁੰਦਾ, ਮੈਂ ਸੁਣਿਆ ਸੀ ਕਿ ਦਰਖਤਾਂ ਦਾ ਬ੍ਰਿਛਾਂ ਦਾ ਇਹ ਸੁਭਾਅ ਹੁੰਦਾ।
ਤਨ ਵਿਖੇ ਬਸਤੇ ਮੀਤ,
ਜਿਹੜਾ ਦਰਖਤਾਂ ਦਾ ਸੁਭਾਅ ਹੈ ਉਹ ਮਹਾਂਪੁਰਖਾਂ ਵਿੱਚ ਵਸਦਾ, ਦਰਖਤਾਂ ਵਰਗੀ ਬਿਰਤੀ ਮਹਾਂਪੁਰਖਾਂ ਦੀ ਹੁੰਦੀ ਹੈ, ਇਹ ਮੈਂ ਸੁਣਿਆ ਸੀ।
ਉਪਕਾਰੀ ਪਰ ਹੈ ਉਪਕਾਰੇ,
ਜਿਹੜੇ ਦਰਖਤ ਨੇ ਉਹ ਉਪਕਾਰੀ ਤੇ ਵੀ ਪਰ ਉਪਕਾਰ ਕਰਦੇ ਨੇ, ਉਹਨੂੰ ਪੱਥਰ ਮਾਰੇ ਤੇ ਉਹ ਤਾਂ ਵੀ, ਜਿਹਨੂੰ ਜਿਹੜਾ ਪੱਥਰ ਮਾਰਦਾ ਉਹਨੂੰ ਵੀ ਖਾਣ ਨੂੰ ਫਲ ਦਿੰਦੇ ਨੇ। ਇਹੋ ਜਿਹੇ ਪਰ ਉਪਕਾਰੀ ਦਰਖਤ ਹੁੰਦੇ ਨੇ, ਉਪਕਾਰੀ ਤੇ ਵੀ ਉਪਕਾਰ ਕਰਦੇ ਨੇ। ਕਹਿੰਦੇ ਉਹੀ ਗੁਣ ਸੁਣੇ ਸੀ ਵੀ ਦਰਖਤਾਂ ਵਾਲੇ ਮਹਾਂਪੁਰਖਾਂ ਚ ਹੁੰਦੇ ਨੇ, ਪਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਚ ਵੇਖ ਵੀ ਲਏ।
ਸੋ ਅਬਨੀ ਕੀ ਨੈਣ ਨਿਆਰੇ,
ਉਹ ਗੁਣ ਗੁਰੂ ਤੇਗ ਬਹਾਦਰ ਸਾਹਿਬ ਚ ਮੈਂ ਨੇਤਰਾਂ ਨਾਲ ਵੇਖ ਲਏ ਨੇ।
ਇਹ ਵਿਚਾਰ ਕਰ ਕਰ ਪਛਤਾਵੇ,
ਵਿਚਾਰ ਕਰ ਕਰਕੇ ਪਛਤਾਵਾ ਕਰਦਾ ਧੀਰ ਮਲ,
ਆਪ ਕੋ ਤਿਕੈ ਮਨਾਵੇ,
ਆਪਣੇ ਆਪ ਨੂੰ ਤਰਕਾਰਾਂ ਪਾਉਂਦਾ। ਤਰਕਾਰ ਹੈ ਧੀਰ ਮਲ, ਤੇਰੇ ਤੇ ਲਾਹਨਤ ਹੈ ਕਿ ਤੂੰ ਏਡਾ ਵੱਡਾ ਪਾਪ ਕੀਤਾ।
ਸਰਬ ਵਸਤ ਕੋਲੇ ਮਸੰਦ,
ਜਿੰਨੀਆਂ ਵਸਤੂਆਂ ਨੇ ਧੀਰ ਮਲ ਦੇ ਮਸੰਦ ਸੰਭਾਲ ਰਹੇ ਨੇ।
ਦੇਖਿਓ ਧੀਰ ਮਲ ਦੁਖੀ ਬਿਲੰਦ,
ਧੀਰ ਮਲ ਬੜਾ ਦੁਖੀ ਹੋ ਕੇ ਪਛਤਾਵਾ ਕਰਦਿਆਂ ਧੋਣ ਨੀਵੀ ਕਰਕੇ ਬੈਠਾ।
ਨੀਵੀ ਕੋ ਉੱਚੀ ਨਾ ਉਠਾਵੇ,
ਆਪਣੀ ਗਿੱਚੀ ਨੀ ਉੱਪਰ ਚੁੱਕਦਾ, ਧੋਣ ਨੀ ਉੱਚੀ ਚੁੱਕਦਾ, ਨੀਵੀ ਕੀਤੀ ਹੋਈ ਹੈ।
ਸਨਮੁਖ ਕੇ ਨੇਤਰ ਲਗਾਵੇ,
ਕਿਸੇ ਦੇ ਸਾਹਮਣੇ ਕਿਸੇ ਨਾਲ ਅੱਖਾਂ ਮਿਲਾ ਕੇ ਨੀ ਵੇਖਦਾ।
ਇਮ ਮਨ ਜਾਨ ਧੀਰ ਕੋ ਦੇਨ, ਕਯੋ ਮਸੰਦ ਫੁਲਾਵਨ ਪੇਨ।
ਹੁਣ ਕਈ ਬੰਦੇ ਹੁੰਦੇ ਨੇ ਵੀ ਜਦੋਂ ਤੱਕ ਮੂੰਹ ਭੰਨਿਆ ਨਾ ਜਾਵੇ ਉਹਨਾਂ ਦਾ, ਉਦੋਂ ਤੱਕ ਉਹ ਗੱਲ ਕਰਨੋਂ ਬਾਅਦ ਨਹੀਂ ਆਉਂਦੇ। ਬਚ ਗਏ ਨੇ ਨਾ, ਹਲੇ ਮੱਖਣ ਸ਼ਾਹ ਨੇ ਸੋਧਾ ਨਹੀਂ ਲਾਇਆ ਇਹਨਾਂ ਨੂੰ। ਉਹ ਜਿਹੜੇ ਮਸੰਦ ਬੰਨੇ ਹੋਏ ਛੱਡ ਦਿੱਤੇ ਸੀ, ਉਹਨਾਂ ਚੋਂ ਸਿੰਘਾਂ ਮਸੰਦ ਫਿਰ ਆ ਕੇ ਬਹਿ ਗਿਆ ਬਾਬੇ ਧੀਰ ਮਲ ਨੂੰ ਦੁਖੀ ਜਿਹਾ ਬੈਠਾ ਵੇਖਿਆ, ਨਾਲ ਹੋਰ ਵੀ ਮਸੰਦ। ਕਹਿੰਦੇ ਜਿਵੇਂ ਝੱਗ ਫੁਲਾਈ ਦੀ ਹੈ ਨਾ, ਝੱਗ ਫੁਲਾਉਣ ਵਾਸਤੇ ਉਹ ਮਸੰਦ ਫਿਰ ਬੋਲੇ, ਤੇ ਬੋਲਦਿਆਂ ਹੋਇਆ ਮਸੰਦ ਕਹਿਣ ਲੱਗੇ ਬਾਬੇ ਧੀਰ ਮਲ ਪਛਤਾਵਾ ਕਰ ਰਿਹਾ, ਪਰ ਸੰਗਤ ਖੋਟੇ ਬੰਦਿਆਂ ਦੀ ਸੀ, ਉਹਨਾਂ ਨੇ ਫੇਰ ਉਹਦੇ ਮਨ ਦੇ ਵਿੱਚ ਉਹੋ ਜਿਹੀ ਗੱਲ ਵਾੜ ਦਿੱਤੀ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਉਹ ਮਸੰਦ ਫੇਰ ਇਹਨੂੰ ਜਿਵੇਂ ਝੱਗ ਫੁਲਾਈ ਦਾ ਏਦਾਂ ਇਹਨੂੰ ਫੁਲਾਉਣ ਵਾਸਤੇ ਬੋਲੇ,
ਕਿਉਂ ਤੁਮ ਦੀਨ ਮਨੇ ਹੋਏ ਰਹੇ।
ਕਹਿੰਦੇ ਬਾਬਾ ਜੀ ਕਿਉਂ ਦੀਨ ਮਨੇ ਹੋਏ ਬੈਠੇ ਹੋ, ਕਿਉਂ ਦੁਖੀ ਹੋ ਕੇ ਬੈਠੇ ਹੋ,
ਆਪਣਾ ਪ੍ਰਤਾਪ ਆਪਣੇ ਲੈ।
ਤੁਹਾਨੂੰ ਆਪਣੇ ਪ੍ਰਤਾਪ ਦਾ ਨੀ ਪਤਾ, ਤੁਹਾਨੂੰ ਆਪਣੇ ਪ੍ਰਤਾਪ ਦਾ ਆਪ ਹੀ ਨੀ ਪਤਾ ਹੈ।
ਬਡੋ ਪ੍ਰਭਾਵ ਪਛਾਣ ਤੁਮਾਰੋ, ਨਿਜ ਕੋ ਲਗਤਾ ਬਿਖੈ ਵਿਚਾਰੋ।
ਤੁਹਾਡਾ ਕਿੱਡਾ ਵੱਡਾ ਪ੍ਰਭਾਵ ਹੈ ਕਿ ਵੇਖੋ ਤੁਹਾਡੇ ਪ੍ਰਭਾਵ ਦੇ ਸਾਹਮਣੇ ਗੁਰੂ ਨੇ ਆਪਣਾ ਆਪ ਛੋਟਾ ਸਮਝਿਆ। ਗੁਰੂ ਸਾਹਿਬ ਨੇ ਦਇਆ ਕੀਤੀ, ਪਰ ਫਿਰ ਵੀ ਉਹ ਮਸੰਦ ਕਹਿ ਰਹੇ ਨੇ ਧੀਰ ਮਲ ਨੂੰ, ਕਹਿੰਦੇ ਵੀ ਤੇਰਾ ਪ੍ਰਭਾਵ ਵੇਖ ਲੈ ਕਿੰਨਾ ਵੱਡਾ, ਵੀ ਤੇਰੇ ਪ੍ਰਭਾਵ ਥੱਲੇ ਉਹਨਾਂ ਨੇ ਆਪਣਾ ਆਪ ਛੋਟਾ ਜਾਣਿਆ।
ਦਰਬ ਸਹਿਤ ਵਸਤੂ ਦੇ ਦੀਨਤ,
ਤੇਰੀ ਮਾਇਆ ਸਮੇਤ ਤੇਰੀਆਂ ਜਿੰਨੀਆਂ ਵਸਤੂਆਂ ਸੀ ਤੈਨੂੰ ਮੋੜ ਦਿੱਤੀਆਂ ਨੇ।
ਆਪਣੇ ਉਚਿਤ ਨੇ ਇਮਚੀਨਤ,
ਉਹਨਾਂ ਨੇ ਆਪਣੇ ਯੋਗ ਨਹੀਂ ਸਮਝੀਆਂ ਸਾਰੀਆਂ ਵਸਤੂਆਂ। ਉਹਨਾਂ ਨੇ ਆਖਿਆ ਵੀ ਗੁਰੂ ਤਾਂ ਧੀਰ ਮਲ ਹੀ ਆ, ਉਹਨੂੰ ਹੀ ਦੇ ਦੇਣੀਆਂ ਚਾਹੀਦੀਆਂ ਨੇ। ਵੇਖੋ ਉਹਨਾਂ ਨੇ ਆਪਣੇ ਵਾਸਤੇ ਵਸਤੂਆਂ ਉਚਿਤ ਯੋਗ ਨਹੀਂ ਸਮਝੀਆਂ।
ਤੁਮਰੇ ਸਦਨ ਵਿਖੇ ਗੁਰਿਆਏ,
ਬਾਬਾ ਧੀਰ ਮਲ ਜੀ ਗੁਰਿਆਈ ਤਾਂ ਅਸਲ ਵਿੱਚ ਤੁਹਾਡੇ ਘਰ ਚ ਹੈ, ਗੁਰੂ ਤਾਂ ਅਸਲ ਵਿੱਚ ਤੁਸੀਂ ਹੋ।
ਕਿਸੂ ਤੇ ਛਪੈ ਛੁਪਾਏ,
ਜਿਹੜੀ ਗੁਰਿਆਈ ਤੁਹਾਨੂੰ ਮਿਲੀ ਹੋਈ ਆ ਕਿਸੇ ਕੋਲੋਂ ਛੁਪਾਇਆ ਨਹੀਂ ਛੁਪਦੀ, ਇਹ ਤਾਂ ਸਾਰਿਆਂ ਵਿੱਚ ਪ੍ਰਗਟ ਤੇ ਵਿਦਤ ਹੈ।
ਗੁਰੂ ਹਰ ਰਾਏ ਅਨਜ ਤੂੰ ਹੈ,
ਗੁਰੂ ਹਰ ਰਾਏ ਸਾਹਿਬ ਦਾ ਭਰਾ ਹੈ, ਕੋਈ ਛੋਟੀ ਮੋਟੀ ਗੱਲ ਹੈ? ਤੇਰਾ ਭਰਾ ਛੋਟੇ ਭਰਾ ਗੁਰੂ ਸਨ, ਤੂੰ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਭਰਾ ਹੈ।
ਇਜ ਭਰਾਤਾ ਕੀ ਸਮਤਾ ਲੈ,
ਜਿੱਡਾ ਵੱਡਾ ਤੇਰਾ ਭਰਾ ਸੀ ਓਡਾ ਵੱਡਾ ਹੀ ਤੂੰ ਹੈ, ਤੂੰ ਆਪਣੇ ਭਰਾ ਦੇ ਸਮਾਨ ਵੱਡਾ ਹੈ।
ਦੁਇ ਹਜ਼ਾਰ ਦੁਇ ਸ਼ਤ ਅਸਵਾਰ,
2200 ਘੋੜ ਸਵਾਰ ਰਹਿੰਦੇ ਸੀ ਤੁਹਾਡੇ ਭਰਾ ਦੇ ਅਧੀਨ ਗੁਰੂ ਹਰ ਰਾਏ ਸਾਹਿਬ ਕੋਲ, 2200 ਘੋੜ ਸਵਾਰਾਂ ਦੇ ਮਾਲਕ ਸਿਪਾਹੀਆਂ ਦੇ ਮਾਲਕ ਸਨ
ਤੇ ਸਾਤ ਨਿਤ ਸ਼ਸਤਰ ਨਧਾਰ
2200 ਸਿਪਾਹੀ ਹਰ ਵੇਲੇ ਸ਼ਸਤਰ ਧਾਰੀ ਹੋ ਕੇ ਤੁਹਾਡੇ ਭਰਾ ਦੇ ਨਾਲ ਰਹਿੰਦੇ ਸਨ
ਐਸ਼ਵਰਜ ਮੈਂ ਕਰ ਬਡੋ ਤੁਮਾਰਾ
ਐਸ਼ਵਰਜ ਵਿਚ ਤੁਹਾਡਾ ਘਰ ਸਭ ਤੋਂ ਵੱਡਾ ਹੈ ਬਾਬਾ ਧੀਰਮਲ ਜੀ ਤੁਹਾਡਾ ਘਰ ਐਸ਼ਵਰਜ ਵਿਚ ਸਭ ਤੋਂ ਵੱਡਾ ਘਰ ਹੈ
ਜ਼ਾਹਰ ਜਗਤ ਜਾਣ ਤੋਂ ਸਾਰਾ
ਇਹ ਗੱਲ ਸਾਰੇ ਜਗਤ ਵਿਚ ਜ਼ਾਹਰ ਹੈ ਔਰ ਸਾਰਾ ਜਗਤ ਇਹ ਗੱਲ ਜਾਣਦਾ ਹੈ
ਸ਼੍ਰੀ ਗੁਰੂ ਹਰਗੋਬਿੰਦ ਜੀ ਆਪੀ ਤੁਮ ਕਰਤੇ ਗੁਰਤਾ ਕੋ ਥਾਪੇ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਤੁਹਾਡੇ ਘਰ ਵਿਚ ਗੁਰਤਾ ਗੱਦੀ ਦਿੱਤੀ ਯਾਨੀ ਕਿ ਤੁਹਾਡੇ ਭਰਾ ਨੂੰ ਗੁਰਿਆਈ ਦਿੱਤੀ ਗੁਰੂ ਹਰਿਰਾਏ ਸਾਹਿਬ ਨੂੰ ਇਹ ਗੁਰਤਾ ਗੱਦੀ ਦੀ ਥਾਪੀ ਉਹ ਆਪਣੇ ਪੁੱਤਰਾਂ ਨੂੰ ਵੀ ਦੇ ਸਕਦੇ ਸੀ ਪਰ ਉਹਨਾਂ ਨੇ ਤੁਹਾਡੇ ਘਰ ਵਿਚ ਇਹ ਗੁਰਤਾ ਗੱਦੀ ਦਿੱਤੀ ਹੈ
ਦੇਸ਼ ਅਨੇਕ ਗਿਣੇ ਨਾ ਜਾਏ
ਅਨੇਕ ਦੇਸ਼ ਨੇ ਜਿਹੜੇ ਗਿਣਤੀ ਵਿਚ ਨਹੀਂ ਆਉਂਦੇ ਗਿਣੇ ਨਹੀਂ ਜਾ ਸਕਦੇ
ਪੂਜਤ ਰਹੇ ਉਪਾਇਨ ਲਿਆਏ
ਸਾਰੇ ਤੁਹਾਨੂੰ ਪੂਜਦੇ ਨੇ ਤੁਹਾਡੇ ਚਰਨਾਂ ਵਿਚ ਪਿਟਾਵਾਂ ਲੈ ਕੇ ਆਉਂਦੇ ਨੇ
ਕਹਾ ਬਯੋ ਇੱਕ ਸਿੱਖ ਪਰਦੇਸੀ ਕੀਏ ਅਯੋਗਤਾ ਮੂਡਨ ਜੈਸੇ
ਕੀ ਹੋਇਆ ਕਿ ਇੱਕ ਪਰਦੇਸੀ ਜਿਹਾ ਸਿੱਖ ਆਇਆ ਮੱਖਣ ਸ਼ਾਹ ਇਹ ਪਰਦੇਸੀ ਸਿੱਖ ਹੈ ਇਹ ਚੱਲ ਕੇ ਆਇਆ ਤੇ ਉਹਨੇ ਆ ਕੇ ਮੂਰਖਾਂ ਵਾਲਾ ਕੰਮ ਕੀਤਾ ਨਹੀਂ ਤਾਂ ਤੁਹਾਡੀ ਬੜੀ ਪੂਜਾ ਤੁਹਾਡੀ ਬੜੀ ਪ੍ਰਤਿਸ਼ਠਾ ਉਹ ਮਸੰਦ ਉਹੀ ਨੇ ਜਿਹੜੇ ਬੰਨੇ ਹੋਏ ਸੀ ਨਾ ਮੱਖਣ ਸ਼ਾਹ ਨੇ ਛੱਡ ਦਿੱਤੇ ਨੇ ਖੋਲ ਕੇ ਹੁਣ ਦੁਬਾਰਾ ਫਿਰ ਵਿਗੜੀਆਂ ਤਿਗੜੀਆਂ ਗੱਲਾਂ ਕਰ ਰਹੇ ਕਹਿੰਦੇ ਧੀਰਮਲ ਜੀ ਤੁਹਾਡੀ ਤਾਂ ਵਡਿਆਈ ਬੜੀ ਵੱਡੀ ਹੈ ਕੀ ਹੋਇਆ ਜਿਹੜਾ ਉਹ ਪਰਦੇਸੀ ਬੰਦਾ ਆਇਆ ਉਹਨੇ ਮੂਰਖਾਂ ਵਾਲਾ ਕੰਮ ਕੀਤਾ ਆ ਕੇ
ਤੋ ਚਚਾ ਤੁਮ ਤੇਗ ਬਹਾਦਰ
ਹਾਲਾਂਕਿ ਉਹਨੇ ਤਾਂ ਮੂਰਖਾਂ ਵਾਲਾ ਕੰਮ ਕੀਤਾ ਹੈ ਪਰ ਤੇਰੇ ਚਾਚੇ ਸ੍ਰੀ ਤੇਗ ਬਹਾਦਰ ਜੀ ਨੇ ਜੋ ਤੁਹਾਡੇ ਚਾਚਾ ਜੀ ਨੇ ਸ੍ਰੀ ਤੇਗ ਬਹਾਦਰ ਜੀ
ਰੱਖੇ ਆਪ ਕੇ ਘਰ ਕੋ ਆਦਰ
ਉਹ ਤੁਹਾਡੇ ਘਰ ਦਾ ਆਦਰ ਸਤਿਕਾਰ ਜਾਣਦੇ ਨੇ ਤੇ ਵੇਖੋ ਉਹਨਾਂ ਨੇ ਤੁਹਾਡੇ ਘਰ ਦੀ ਵਡਿਆਈ ਰੱਖੀ ਤੁਹਾਡੇ ਘਰ ਦਾ ਆਦਰ ਰੱਖਿਆ ਉਹ ਤੁਹਾਡੇ ਘਰ ਦਾ ਆਦਰ ਸਤਿਕਾਰ ਜਾਣਦੇ ਨੇ
ਤੁਮ ਤੇ ਊਨ ਆਪ ਕੋ ਜਾਨਾ ਅਖੇਲੇ ਉਪਾਇਨ ਕੋ ਅਰਪਾਨਾ
ਉਹਨਾਂ ਨੇ ਤੁਹਾਡੇ ਤੋਂ ਆਪਣੇ ਆਪ ਨੂੰ ਊਨ ਜਾਣਿਆ ਊਨ ਕਹਿੰਦੇ ਨੇ ਛੋਟੇ ਨੂੰ ਆਪਣੇ ਆਪ ਨੂੰ ਛੋਟਾ ਜਾਣਿਆ ਔਰ ਸਾਰੀਆਂ ਪਿਟਾਵਾਂ ਜਿਹੜੀਆਂ ਸਨ ਉਹਨਾਂ ਦੀਆਂ ਉਹ ਤੁਹਾਡੇ ਕੋਲ ਅਰਪਣ ਕਰ ਦਿੱਤੀਆਂ ਵੇਖੋ ਗੁਰੂ ਸਾਹਿਬ ਦੀ ਦਇਆ ਨਹੀਂ ਸਮਝ ਰਹੇ ਹਾਲਾਂਕਿ ਧੀਰਮਲ ਨੂੰ ਸਮਝ ਆ ਗਈ ਸੀ ਪਹਿਲਾਂ ਪਰ ਮਸੰਦ ਉਹਦਾ ਉਲਟਾ ਅਰਥ ਕੱਢ ਰਹੇ ਨੇ ਕਹਿੰਦੇ ਜੀ ਉਹਨਾਂ ਨੇ ਆਪਣੇ ਆਪ ਨੂੰ ਛੋਟਾ ਸਮਝਿਆ ਤੁਹਾਨੂੰ ਵੱਡਾ ਜਾਣਿਆ ਤੁਹਾਡੇ ਘਰ ਦਾ ਸਤਿਕਾਰ ਰੱਖਿਆ ਇਸੇ ਕਰਕੇ ਮਾਇਆ ਸਮੇਤ ਸਾਰੀਆਂ ਵਸਤੂਆਂ ਉਹਨਾਂ ਨੇ ਜਿਹੜੀਆਂ ਮੱਖਣ ਸ਼ਾਹ ਲੁੱਟ ਕੇ ਲੈ ਗਿਆ ਸੀ ਉਹ ਤੁਹਾਨੂੰ ਵਾਪਸ ਮੋੜ ਦਿੱਤੀਆਂ ਨੇ
ਕਿਦੋਂ ਤੁਹਾਰੇ ਤੇ ਡਰ ਪਾਵਾ
ਸਾਨੂੰ ਤਾਂ ਏਦਾਂ ਲੱਗਦਾ ਵੀ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਡਰ ਗਏ ਨੇ ਉਹ ਤੁਹਾਡੇ ਤੋਂ ਭੈ ਭੀਤ ਹੋ ਗਏ ਨੇ ਪਰ ਇਹ ਨਹੀਂ ਜਾਣਦੇ ਕਿ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਦਾ ਤਾਂ ਸੁਭਾਅ ਹੈ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਉਹਨਾਂ ਦੀ ਅਵਸਥਾ ਹੈ ਕਹਿੰਦੇ ਜੀ ਸਾਨੂੰ ਤਾਂ ਏਦਾਂ ਜਾਪਦਾ ਹੈ ਹੌਲੀ ਹੌਲੀ ਬੋਲਦੇ ਮੱਖਣ ਸ਼ਾਹ ਦੇ ਬੰਦੇ ਵੀ ਬਾਹਰ ਫਿਰਦੇ ਕਿਤੇ ਉਹ ਨਾ ਸੁਣ ਲੈਣ ਮੱਖਣ ਸ਼ਾਹ ਵੀ ਇੱਥੇ ਹੈ ਤੇ ਕਹਿੰਦੇ ਧੀਰਮਲ ਜੀ ਸਾਨੂੰ ਤਾਂ ਲੱਗਦਾ ਵੀ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਡਰ ਗਏ ਨੇ
ਬਾਤ ਭਵਿੱਖਤ ਮੈਂ ਚਿਤ ਲਾਵਾ
ਉਹਨਾਂ ਨੇ ਭਵਿੱਖਤ ਸਮੇਂ ਦੀ ਵਿਚਾਰ ਕੀਤੀ ਹੋਣੀ ਆ ਸੋਚੀ ਹੋਣੀ ਆ ਜਿਹੜਾ ਸਮਾਂ ਆਉਣਾ ਹੈ
ਪਰਦੇਸੀ ਮੱਖਣ ਚੱਲ ਜਾਏ ਬਸਾਏ
ਉਹਨਾਂ ਨੇ ਸੋਚਿਆ ਹੋਣਾ ਵੀ ਮੱਖਣ ਸ਼ਾਹ ਤਾਂ ਪਰਦੇਸੀ ਹੈ ਇਹਨੇ ਕਿੰਨਾ ਚਿਰ ਇੱਥੇ ਰਹਿਣਾ ਇਹਨੇ ਤਾਂ ਆਖਿਰਕਾਰ ਟੁਰ ਜਾਣਾ ਤੇ ਪਿੱਛੋਂ ਅਸੀਂ ਕੱਲੇ ਰਹਿ ਜਾਣਾ ਤੇ ਸਾਡਾ ਧੀਰਮਲ ਨਾਲ ਫਿਰ ਮੱਥਾ ਲੱਗੇਗਾ
ਉਹਨੇ ਇਕਾਕੀ ਮੈਂ ਰਹਿ ਜਾਵਾਂ
ਉਹਨਾਂ ਸੋਚਿਆ ਹੋਣਾ ਵੀ ਮੱਖਣ ਸ਼ਾਹ ਤਾਂ ਚਲਾ ਜਾਏਗਾ ਕੁਝ ਦਿਨ ਰਹਿ ਕੇ ਤੇ ਬਾਅਦ ਵਿਚ ਫਿਰ ਮੈਂ ਇੱਥੇ ਕੱਲਾ ਰਹਿ ਜਾਵਾਂਗਾ
ਤਦਾ ਸਹਾਇਤਾ ਕਿਸ ਤੇ ਪਾਵਾਂ
ਫਿਰ ਮੈਂ ਕਿਹਦੀ ਸਹਾਇਤਾ ਪਾਵਾਂਗਾ ਫਿਰ ਮੇਰੀ ਮਦਦ ਕੌਣ ਕਰੇਗਾ ਧੀਰਮਲ ਤਾਂ ਫਿਰ ਬਲੀ ਹੈ ਇਸ ਕਰਕੇ ਡਰ ਗਏ ਨੇ ਗੁਰੂ ਜੀ ਤੁਹਾਡੇ ਕੋਲੋਂ
ਤ੍ਰਾਸ ਭਵਿੱਖਤ ਕੇਰ ਵਿਚਾਰਾ ਦੀਨ ਵਸਤੂ ਅਰਥ ਅਨਸਾਰਾ
ਉਹਨਾਂ ਨੇ ਭਵਿੱਖਤ ਸਮੇਂ ਦਾ ਤ੍ਰਾਸ ਵਿਚਾਰ ਕੇ ਡਰ ਵਿਚਾਰ ਕੇ ਸਾਰੀਆਂ ਵਸਤੂਆਂ ਲਿਆ ਕੇ ਤੁਹਾਨੂੰ ਵਾਪਸ ਮੋੜ ਦਿੱਤੀਆਂ ਨੇ।
ਖੋ ਕਰੇ ਉਤਸ਼ਾਹ ਬਡੇਰਾ।
ਇਸ ਕਰਕੇ ਬਾਬਾ ਧੀਰਮਲ ਜੀ ਤੁਸੀਂ ਖੁਸ਼ ਹੋਵੋ, ਪ੍ਰਸੰਨ ਹੋਵੋ, ਤੁਸੀਂ ਆਪਣੇ ਮਨ ਦਾ ਡਰ ਕੱਢੋ ਤੇ ਆ ਧੌਣ ਨੀਵੀਂ ਕਰਕੇ ਬੈਠੇ ਹੋ, ਛਾਤੀ ਫੁਲਾ ਕੇ ਬੈਠੋ, ਸਗੋਂ ਤੁਹਾਡਾ ਸਤਿਕਾਰ ਵਧਿਆ ਹੈ।
ਚਿੰਤਾ ਕਰਨ ਕੀ ਨੈ ਇਹ ਬੇਰਾ,
ਇਹ ਸਮਾਂ ਤੁਹਾਡੇ ਲਈ ਚਿੰਤਾ ਕਰਨ ਯੋਗ ਨਹੀਂ ਹੈ।
ਮਿਲੇ ਤੋ ਇਹ ਸਭ ਵਿਧ ਵਡਿਆਈ,
ਇਹਨੂੰ ਸਭ ਪ੍ਰਕਾਰ ਕਰਕੇ ਵਡਿਆਈ ਮਿਲ ਗਈ, ਸਰਵ ਪ੍ਰਕਾਰ ਕਰਕੇ ਵਡਿਆਈਆਂ ਧੀਰਮਲ ਜੀ ਤੁਹਾਨੂੰ ਮਿਲੀਆਂ ਨੇ।
ਹਿਰਦੈ ਸਮਿਧਰੀ ਸੈਨ ਸਮਦਾਏ,
ਦੇਖੋ ਤੁਹਾਡੀ ਸਮਿਰਧੀ ਹੁਣ ਵਧੇਗੀ। ਆ ਜਿਹੜੀ ਮਾਇਆ ਆਈ ਹੈ ਇਹਦੇ ਨਾਲ ਤੁਸੀਂ ਹੋਰ ਸਿਪਾਹੀ ਰੱਖ ਲਓ ਆਪਣੇ ਕੋਲ, ਹੋਰ ਫੌਜਾਂ ਭਰਤੀ ਕਰ ਲਓ।
ਵਸਤ ਸੰਭਾਰੋ ਦਰਬ ਸਮੇਤਾ, ਗੁਰਤਾ ਥਿਰਤਾ ਤੋਏ ਨਕੇਤਾ।
ਤੁਸੀਂ ਇਹ ਸਾਰੀਆਂ ਵਸਤੂਆਂ ਸੰਭਾਲ ਲਓ, ਮਾਇਆ ਧਨ ਸਹਿਤ ਗੁਰਤਾ ਗੱਦੀ ਦੇ ਥਿਰ ਹੋ ਕੇ ਤੁਸੀਂ ਬੈਠੋ, ਕਿਉਂਕਿ ਅਸਲ ਵਿੱਚ ਗੁਰਤਾ ਗੱਦੀ ਤੁਹਾਡੇ ਘਰ ਵਿੱਚ ਹੈ, ਤੁਸੀਂ ਹੀ ਅਸਲ ਵਿੱਚ ਗੁਰੂ ਹੋ। ਇਹ ਗੱਲ ਗੁਰੂ ਤੇਗ ਬਹਾਦਰ ਵੀ ਜਾਣਦੇ ਨੇ।
ਤਰ ਧੀਰਜ ਅਸ ਬਾਤ ਨਮਾਈ, ਹੋਏ ਦੀਨ ਉਚਿੱਤੀ ਤੁਝ ਨਾਏ।
ਤੁਸੀਂ ਇਹਨਾਂ ਸਾਡੀਆਂ ਗੱਲਾਂ ਚ ਸੁਣ ਕੇ ਧੀਰਜ ਰੱਖੋ, ਇਹਨਾਂ ਗੱਲਾਂ ਨੂੰ ਸੁਣ ਕੇ ਤੇ ਆਪਣੇ ਮਨ ਚ ਦੀਨ ਪੁਣਾ ਰੱਖੋ, ਇਹ ਤੁਹਾਡੇ ਲਈ ਉਚਿਤ ਨਹੀਂ, ਯੋਗ ਨਹੀਂ।
ਜੋ ਉਤਸ਼ਾਹ ਗੇਰ ਇਮ ਦੇਵ, ਕੋਈ ਨਾ ਆਏ ਤੋਏ ਪਗ ਨੇਵੇ।
ਹੇ ਬਾਬਾ ਧੀਰਮਲ ਜੀ, ਜੇ ਤੁਸੀਂ ਆਪਣਾ ਉਤਸ਼ਾਹ ਛੱਡ ਦਿੱਤਾ ਤੇ ਕਿਸੇ ਨੇ ਆ ਕੇ ਤੁਹਾਡੇ ਅੱਗੇ ਨਹੀਂ ਨਿਭਣਾ, ਕਿਸੇ ਨੇ ਆ ਕੇ ਤੁਹਾਨੂੰ ਮੱਥਾ ਨਹੀਂ ਟੇਕਣਾ, ਜੇ ਤੁਸੀਂ ਆਪਣਾ ਉਤਸ਼ਾਹ ਛੱਡ ਦਿੱਤਾ।
ਸਕਲ ਪਦਾਰਥ ਆਬ ਕਰ ਆਏ, ਦਿਓ ਲਿਓ ਮਨ ਮੋਦ ਵਧਾਏ।
ਸਾਰੇ ਪਦਾਰਥ ਵੇਖੋ ਹੁਣ ਤੁਹਾਡੇ ਘਰ ਆ ਗਏ ਨੇ, ਕੱਲੀ ਕੱਲੀ ਵਸਤੂ ਕੱਲੀ ਕੱਲੀ ਸ਼ੈ ਤੁਹਾਡੇ ਘਰ ਚ ਆ ਗਈ ਹੈ, ਤੇ ਇਸ ਕਰਕੇ ਹੁਣ ਤੁਸੀਂ ਸਾਰਿਆਂ ਨਾਲ ਦੇਣ ਲੈਣ ਕਰੋ ਤੇ ਗੁਰਤਾ ਗੱਦੀ ਤੇ ਬੈਠੋ, ਆਪਣੇ ਮਨ ਦਾ ਫਿਕਰ ਚਿੰਤਾ ਤਿਆਗ ਦਿਓ। ਇਸ ਤਰ੍ਹਾਂ ਜਿਹੜੇ ਮਸੰਦ ਨੇ ਉਹਨਾਂ ਨੇ ਬਾਬੇ ਧੀਰਮਲ ਦੀ ਫਿਰ ਮਤ ਫੇਰ ਦਿੱਤੀ।
ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।